ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਲ ਮਾਲਾ ਤਿਲਕ ਲਾਟੰ, ਦੁਇ ਧੋਤੀ ਬਸਤਰ ਕਪਾਟੰ, ਜੇ ਜਾਣ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ, ਕਹੋ ਨਾਨਕ ਨਿਹਚੋ ਧਿਆਵੈ, ਵਿਣ ਸਤਗੁਰ ਵਾਤ ਨ ਪਾਵੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ, ਦਸਾਂ ਪਾਤਸ਼ਾਹੀਆਂ ਦੇ ਰੂਪ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ 470 ਅੰਗ ਉਪਰ ਆਸਾ ਦੀ ਵਾਰ ਵਿਚਲੇ ਸਲੋਕ ਔਰ ਪੌੜੀਆਂ ਆਪ ਜੀ ਸਰਵਣ ਕਰੋਗੇ। ਸਤਿਗੁਰੂ ਗਰੀਬ ਨਿਵਾਜ ਜੀ ਨੇ ਜਿਵੇਂ ਬਚਨ ਕੀਤੇ ਹਨ ਕਿ ਗਲ ਮਾਲਾ ਤਿਲਕ ਲਿਲਾਟੰ, ਦੋਇ ਧੋਤੀ ਬਸਤਰ ਕਪਾਟੰ, ਇੱਕ ਬ੍ਰਾਹਮਣ ਦੀ ਗੱਲ ਚੱਲ ਰਹੀ ਹੈ ਜੋ ਮੱਥੇ ਤੇ ਤਿਲਕ ਲਾਉਂਦਾ ਹੈ, ਗਲ ਵਿਚ ਮਾਲਾ ਪਾ ਲੈਂਦਾ ਹੈ ਔਰ ਦੋ ਧੋਤੀਆਂ ਰੱਖਦਾ ਹੈ, ਇੱਕ ਸਿਰ ਤੇ ਇੱਕ ਲੱਕ ਬਣ ਲੈਂਦਾ ਹੈ। ਮਹਾਰਾਜ ਕਹਿੰਦੇ, ਭਾਈ ਬ੍ਰਾਹਮਣ, ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ, ਪਰਮੇਸ਼ਰ ਦੀ ਯਾਦ ਨਹੀਂ, ਤੇ ਫਿਰ ਇਨ੍ਹਾਂ ਚੀਜ਼ਾਂ ਨੂੰ ਪਾ ਕੇ ਤੂੰ ਕੀ ਕਰ ਰਿਹਾ ਹੈ, ਇਨ੍ਹਾਂ ਦਾ ਕੀ ਫਾਇਦਾ ਹੈ ਜੇ ਅੰਦਰ ਸਿਮਰਨ ਨਹੀਂ ਹੈ, ਨਾਮ ਨਹੀਂ ਹੈ। ਇਹ ਇਕੱਲਾ ਬ੍ਰਾਹਮਣ ਦੀ ਗੱਲ ਨਹੀਂ, ਕੋਈ ਵੀ ਧਰਮ ਹੈ, ਹਰ ਇੱਕ ਧਰਮ ਦੇ ਜਿਹੜੇ ਬਾਹਰਲੇ ਚਿੰਨ੍ਹ ਦਿੱਤੇ ਜਾਂਦੇ ਨੇ ਉਹ ਸਾਧਨ ਹੁੰਦੇ ਹਨ, ਉਹ ਜ਼ਰੀਆ ਹੁੰਦੇ ਹਨ। ਉਹਨਾਂ ਨੂੰ ਆਪਾਂ ਸਾਧਨ ਜਾਂ ਜ਼ਰੀਆ ਕਹਿ ਸਕਦੇ ਹਾਂ, ਪਰ ਗੁਰੂ ਕਦੀ ਜ਼ਰੀਆ ਨਹੀਂ ਹੁੰਦਾ। ਉਹ ਕੋਈ ਵੀ ਚੀਜ਼ ਬੰਦਾ ਉਹਦੀ ਵਰਤੋਂ ਕਰ ਸਕਦਾ ਹੈ ਜਿਸ ਕੰਮ ਵਾਸਤੇ, ਜਿਵੇਂ ਕੋਈ ਪੁੱਤਰ ਹਰ ਰੋਜ਼ ਬਾਜ਼ਾਰ ਜਾਂਦਾ ਸੀ, ਪਿਤਾ ਕਹਿੰਦਾ ਸੀ ਮੇਰੇ ਵਾਸਤੇ ਥੋੜਾ ਜਿਹਾ ਮਿੱਠਾ ਲੈ ਕੇ ਆਵੀਂ, ਉਹਨੇ ਰੋਜ਼ ਭੁੱਲ ਜਾਣਾ। ਇੱਕ ਦਿਨ ਉਹਨੇ ਉਹਦੇ ਜਿਹੜਾ ਕਮੀਜ਼ ਸੀ ਉਹਦੇ ਨਾਲ ਇੱਕ ਛੋਟਾ ਜਿਹਾ ਰੋੜਾ ਬੰਨ ਦਿੱਤਾ। ਉਹਨੇ ਪੁੱਛਿਆ, ਪਿਤਾ ਜੀ ਇਹ ਕੀ ਗੱਲ ਹੈ? ਕਹਿੰਦੇ, ਭਾਈ ਉਂਝ ਤਾਂ ਤੈਨੂੰ ਯਾਦ ਨਹੀਂ ਰਹਿੰਦਾ, ਤੇਰੀ ਯਾਦ ਸ਼ਕਤੀ ਕਮਜ਼ੋਰ ਹੈ, ਆਹ ਜਿਹੜਾ ਤੇਰੇ ਕਮੀਜ਼ ਦੇ ਪੱਲੇ ਨੂੰ ਨਾ ਸਾਈਡ ਤੇ ਇੱਕ ਰੋੜਾ ਬੰਨ ਦਿੱਤਾ, ਜਦੋਂ ਤੂੰ ਤੁਰੇਗਾ ਤੇ ਰੋੜਾ ਤੈਨੂੰ ਵੱਜੇਗਾ, ਜਦੋਂ ਬਾਜ਼ਾਰ ਵਿੱਚ ਜਾਏਗਾ ਰੋੜਾ ਵੱਜੇਗਾ ਤੇ ਤੈਨੂੰ ਯਾਦ ਰਹੇਗਾ ਮੇਰੇ ਪਿਤਾ ਨੇ ਕੋਈ ਚੀਜ਼ ਮੰਗਾਈ ਸੀ ਬਾਜ਼ਾਰ ਵਿੱਚੋਂ, ਚੇਤਾ ਰਹੇਗਾ। ਤੇ ਜੇ ਤੂੰ ਇਸ ਤਰ੍ਹਾਂ ਹੀ ਲੈ ਆਉਂਦਾ ਫਿਰ ਇਹਦੀ ਲੋੜ ਨਹੀਂ ਸੀ ਪੈਣੀ, ਇਹ ਸਾਧਨ ਹੈ ਤੈਨੂੰ ਚੇਤੇ ਕਰਾਉਣ ਦਾ। ਤਾਂ ਉਹ ਰੋੜਾ ਬੰਨ ਦਿੱਤਾ ਤੇ ਉਹ ਲੈ ਆਇਆ। ਇਹ ਜਿੰਨੇ ਸਾਧਨ ਨੇ ਜਿਹੜੇ ਧਰਮ ਦੇ ਚਿੰਨ੍ਹ ਦਿੱਤੇ ਜਾਂਦੇ ਨੇ, ਅੱਗੇ ਜਾ ਕੇ ਮਹਾਰਾਜ ਹੋਰ ਵੀ ਕਈ ਚੀਜ਼ਾਂ ਦੱਸਦੇ ਹਨ, ਇਹ ਸਾਧ ਸੰਗਤ ਜੀ ਕੇਵਲ ਸਾਧਨ ਹਨ ਕਿ ਜਿਨ੍ਹਾਂ ਦੇ ਰਾਹੀਂ ਪਰਮੇਸ਼ਰ ਚੇਤੇ ਆਵੇ, ਉਨ੍ਹਾਂ ਦੇ ਧਰਮ ਦੇ ਚਿੰਨ੍ਹ ਹਨ। ਗੁਰੂ ਸਾਹਿਬ ਇੱਥੇ ਤਿਲਕ ਦੀ ਦਾ ਖੰਡਨ ਨਹੀਂ ਕਰ ਰਹੇ, ਧੋਤੀਆਂ ਦਾ ਖੰਡਨ ਨਹੀਂ ਕਰ ਰਹੇ ਤੇ ਮਾਲਾ ਦਾ ਖੰਡਨ ਨਹੀਂ ਕਰ ਰਹੇ। ਮਹਾਰਾਜ ਕਹਿੰਦੇ, ਮਾਲਾ ਪਾਈ ਕਾਹਦੇ ਵਾਸਤੇ ਹੈ? ਹੁਣ ਸਿੱਖੀ ਦੇ ਵਿੱਚ ਵੀ ਕਿਤੇ ਕਿਤੇ ਮਾਲਾ ਹੈ, ਜਿਵੇਂ ਆਪਾਂ ਛੇਵੇਂ ਪਾਤਸ਼ਾਹ ਨੂੰ ਵਹਿੰਦੇ ਹਾਂ ਜਹਾਂਗੀਰ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਦੋ ਮਾਲਾਂ ਦੀ ਗੱਲ ਚੱਲਦੀ ਹੈ। ਹੋਰ ਕਈ ਥਾਵਾਂ ਤੇ ਕਬੀਰ ਸਾਹਿਬ ਜੀ ਦੀ ਆਪਣੀ ਬਾਣੀ ਵਿੱਚ ਸ਼ਬਦ ਆਉਂਦਾ, ਕਬੀਰ ਸਾਹਿਬ ਆਪ ਮਾਲਾ ਰੱਖਦੇ ਨੇ, ਕਿਉਂਕਿ ਇੱਕ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ, ਕਬੀਰ ਸਾਹਿਬ ਜੀ ਦੀ ਮਾਤਾ ਕਹਿੰਦੀ, ਜਬ ਤੇ ਮਾਲਾ ਲਈ ਨਪੂਤੇ ਤਬ ਤੇ ਸੁਖ ਨਾ ਪਾਇਓ। ਕਹਿੰਦੇ ਇਹਨੇ ਨਪੂਤੇ ਨੇ ਜਦੋਂ ਦੀ ਮਾਲਾ ਫੜੀ ਉਦੋਂ ਦਾ ਘਰ ਵਿੱਚ ਸੁਖ ਨਹੀਂ, ਸੁਖ ਤੇ ਹੈ ਪਰ ਉਹ ਮਾਤਾ ਦੀ ਸੋਚ ਦੇ ਮੁਤਾਬਕ ਸੁਖ ਨਹੀਂ, ਵੀ ਧਨ ਨਹੀਂ ਜ਼ਿਆਦਾ ਆਉਂਦਾ, ਕਿਸੇ ਦਾ ਹੱਕ ਨਹੀਂ ਖਾਂਦੇ। ਕਬੀਰ ਸਾਹਿਬ ਧਰਮ ਦੀ ਕਿਰਤ ਕਰਦੇ ਨੇ ਔਰ ਲੋੜ ਲਈ ਕੰਮ ਕਰਦੇ ਨੇ, ਕਈ ਵਾਰੀ ਨਹੀਂ ਵੀ ਕਰਦੇ, ਨਾਮ ਜਪਣ ਵਿੱਚ ਹੀ ਦਿਨ ਸਾਰਾ ਲੰਘ ਜਾਂਦਾ। ਤਾਂ ਕਬੀਰ ਸਾਹਿਬ ਬਾਣੀ ਸਿੱਧ ਕਰਦੀ ਏ ਵੀ ਆਪ ਮਾਲਾ ਰੱਖਦੇ ਨੇ, ਮਾਲਾ ਪਾਪ ਨਹੀਂ। ਫਿਰ ਖੰਡਨ ਕਿਉਂ ਕੀਤਾ ਇੱਥੇ ਵੀ ਤੂੰ ਮਾਲਾ ਪਾਈ ਹੋਈ? ਖੰਡਨ ਤੇ ਗੁਰੂ ਸਾਹਿਬ ਨੇ ਇਸ਼ਨਾਨ ਦਾ ਵੀ ਕੀਤਾ ਕਈ ਥਾਵਾਂ ਤੇ, ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮਨ ਮਿੰਡਕ ਨਹਾਵੇ। ਇਹ ਖੰਡਨ ਕੀਤਾ ਨਹਾਉਣ ਦਾ। ਕੀ ਫਿਰ ਗੁਰੂ ਸਾਹਿਬ ਦਾ ਹੁਕਮ ਨਹੀਂ ਵੀ ਸਿੱਖ ਨਹਾਏ? ਮਹਾਰਾਜ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਉਹ ਤਾਂ ਕਹਿੰਦੇ ਨੇ ਵੀ ਕੱਲਾ ਨਹਾ ਕੇ ਬੈਠਾ ਸਿਮਰਨ ਨਹੀਂ ਕਰਦਾ, ਤਾਂ ਖੰਡਨ ਕੀਤਾ। ਇੱਥੇ ਮਾਲਾ ਦਾ ਖੰਡਨ ਨਹੀਂ ਹੈ। ਜੇ ਕਿਸੇ ਨੂੰ ਮਾਲਾ ਕੰਮ ਦਿੰਦੀ ਸਿਮਰਨ ਕਰਨ ਲਈ ਤੇ ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ, ਪਰ ਉਹ ਤੇ ਕਈ ਚੀਜ਼ਾਂ ਦਾ ਖੰਡਨ ਹੈ। ਹੁਣ ਬਾਣੀ ਪੜ੍ਹਨੀ, ਪਾਠ ਕਰਨਾ, ਗੁਰਬਾਣੀ ਵਿਚ ਗੁਰੂ ਸਾਹਿਬ ਦਾ ਹੁਕਮ ਹੈ, ਗੁਰਬਾਣੀ ਦੇ ਬਾਰੇ ਕਿਹਾ ਗਿਆ ਹੈ, ਬ੍ਰਹਮਾਣੀ ਸ਼ਬਦ ਸੁਭਾਖਿਆ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰਾਖਿਆ, ਪਾਠ ਕਰਿਆ ਕਰੋ। ਨਾਲੇ ਵੀ ਕਹਿ ਦਿੱਤਾ ਬਈ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ। ਇਹ ਕਿਉਂ ਕਿਹਾ? ਵੀ ਬੰਦਾ ਜਿਹੜੇ ਕੰਮ ਕਰ ਰਿਹਾ ਉਹਦੇ ਵਾਸਤੇ ਨਹੀਂ ਕਰਦਾ। ਪਰ ਇੱਥੇ ਗੱਲ ਮਾਲਾ ਦਾ ਅਰਥ ਇਹ ਨਹੀਂ ਕਿ ਗੁਰੂ ਸਾਹਿਬ ਮਾਲਾ ਦਾ ਖੰਡਨ ਕਰ ਰਹੇ ਨੇ, ਸਿਰਫ ਇਹ ਪੁੱਛ ਰਹੇ ਨੇ ਕਿ ਨਾਮ ਵੀ ਜਪਣਾ ਕਿ ਨਹੀਂ, ਸਿਮਰਨ ਵੀ ਹੈ ਤੇਰੇ ਅੰਦਰ ਕਿ ਨਹੀਂ। ਇਹਦਾ ਆਧਾਰ ਬਣਾ ਕੇ ਕਈਆਂ ਨੇ ਇੱਕੋ ਸ਼ਬਦ ਤੋਂ ਬੜੇ ਡਾਲਰ ਕਮਾਏ ਨੇ ਬਾਹਰ ਵਿਦੇਸ਼ ਵਿਚ, ਲੋਕਾਂ ਨੂੰ ਦੱਸ ਦੱਸ ਕੇ ਵੇਖੋ ਮਾਲਾ ਫੜ ਲਈ, ਮਾਲਾ ਫੜ ਲਈ ਜੀ, ਮਾਲਾ ਦੇ ਉਹਦੇ ਪਿੱਛੇ ਲੱਗ ਗਏ। ਹੋਰ 1430 ਅੰਗਾਂ ਦੇ ਵਿਚ ਕੋਈ ਸ਼ਬਦ ਨਹੀਂ ਲਿਆ। ਪਰ ਕਦੀ ਇਨ੍ਹਾਂ ਦਾ ਕਿਉਂ ਲੋਕਾਂ ਨੂੰ ਮਸਾਲੇ ਸੁਣਾ ਕੇ ਖੁਸ਼ ਕਰਨਾ ਸੀ? ਆ ਇੱਕ ਬੰਦਾ ਤੇ ਪਿੱਛੇ ਜੀ ਕਹਿੰਦਾ ਉਹ ਤੇ ਮਾਲਾ ਆਪ ਬੜੀਆਂ ਰੱਖਦਾ ਸੀ, ਇਧਰ ਵੀ ਮਾਲਾ ਉਧਰ ਵੀ ਮਾਲਾ ਗਲੇ ਵਿਚ ਵੀ ਮਾਲਾ, ਮਾਲਾ ਹੀ ਮਾਲਾ ਚੋਵਾਂ ਪਾਸੇ, ਉਹਦੇ ਲੰਮੀ ਬੜੀਆਂ ਪਾਉਂਦਾ ਸੀ। ਬਸ ਫਿਰ ਉਹਦਾ ਟਾਈਮ ਹੋ ਗਿਆ ਪੂਰਾ ਮਾਲਾ ਪਾਉਣ ਦਾ, ਪਿੱਛੋਂ ਆਰਡਰ ਆ ਗਿਆ ਵੀ ਹੁਣ ਮਾਲਾ ਲਾ ਕੇ ਵਗਾ, ਤਾਂ ਕਿ ਤੂੰ ਕੱਲਾ ਜਣਾ ਵਗਾਏਗਾ ਤੇ ਲੱਖਾਂ ਦੇ ਮਨ ਤੇ ਅਸਰ ਪਏਗਾ, ਵੀ ਸਿਮਰਨ ਕਰਨਾ ਕੋਈ ਅਰਥ ਨਹੀਂ ਰੱਖਦਾ। ਮੈਨੂੰ ਉਹਦੀ ਕਿਸੇ ਨੇ ਇੱਕ ਕਲਿੱਪ ਸੁਣਾਈ, ਉਹ ਕਹਿੰਦਾ ਸਾਰਾ ਪਖੰਡ ਪਹਿਲਾਂ ਕਈ ਸਾਲ ਪਾਈ ਗਿਆ, ਕਹਿੰਦੇ ਬਸ ਜਿੱਦਣ ਪਤਾ ਲੱਗਾ ਕਿਸੇ ਫਿਲਾਸਫਰ ਦੀ ਕਿਤਾਬ ਪੜ੍ਹੀ ਮੈਂ, ਆ ਕੇ ਕਮਰੇ ਵਿਚ ਪਈਆਂ ਸਨ ਮਾਲਾ, ਕਹਿੰਦੇ ਸਾਰੀਆਂ ਬਾਬਿਆਂ ਵਾਲੀਆਂ ਮਾਲਾ ਜਿਹੜੀਆਂ ਮੈਂ ਚੁੱਕ ਕੇ ਕਮਰੇ ਚੋਂ ਬਾਹਰ ਵਗਾਈਆਂ, ਸਾਰੀਆਂ ਬਾਹਰ ਕੂੜੇ ਵਿਚ ਵਗਾਈਆਂ। ਮੈਂ ਸੋਚਿਆ ਵੀ ਭਲੇ ਮਾਨਸਾ ਜਦੋਂ ਤੂੰ ਮਾਲਾ ਵਗਾਈਆਂ ਨੇ, ਜਿਹੜੇ ਇਸ ਮਾਲਾ ਦੇ ਨਾਲ ਕਰੋੜਾਂ ਰੁਪਏ ਇਕੱਠੇ ਕੀਤੇ ਨੇ, ਉਹ ਕਿਉਂ ਨੀ ਵਗਾਏ ਤੂੰ ਬਾਹਰ? ਉਹ ਤਾਂ ਸਾਂਭ ਕੇ ਰੱਖ ਲੈ, ਨਾਲੇ ਉਹਨੂੰ ਤੂੰ ਦੱਸਣਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਲਵਾ ਦਿੱਤਾ। ਜਿਹੜਾ ਲੋਕਾਂ ਨੂੰ ਇਸ ਤਰ੍ਹਾਂ ਮਾਲਾ ਵਿਖਾ ਵਿਖਾ ਕੇ ਤੇ ਇੰਨੀ ਮਾਇਆ ਇਕੱਠੀ ਕੀਤੀ ਹੈ ਕਰੋੜਾਂ ਅਰਬਾਂ ਦੀ ਗਿਣਤੀ ਦੇ ਵਿਚ, ਉਹਦੇ ਉੱਤੇ ਉਹਦੇ ਮਾਣ ਤੇ ਕਹਿੰਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾ ਦਿੱਤੀ, ਜਿਵੇਂ ਹਲ ਵਾਹ ਕੇ ਬਣਾਈ ਹੁੰਦੀ, ਉਹ ਮਾਇਆ ਤੇ ਸੰਗਤ ਦੀ ਸੀ, ਬਾਣੀ ਦੀ ਸੀ। ਪਰ ਇਸ ਤਰ੍ਹਾਂ ਦੇ ਮਾਣ ਗੁਮਾਨ ਕਰਨੇ ਸਵਾਦ ਤੇ ਤਾਂ ਸੀ ਮਾਲਾ ਦੇ ਨਾਲ, ਕਹਿੰਦਾ ਵੀ ਹੁਣ ਤੱਕ ਜਿੰਨੀ ਮਾਲਾ ਫੇਰਦਾ ਸਾ, ਜਿੰਨਾ ਜਦੋਂ ਤੱਕ ਮੈਂ ਜਿੰਨੀ ਮਾਇਆ ਕਮਾਈਏ, ਇਹ ਵੀ ਮੈਂ ਸੜਕ ਤੇ ਸੁੱਟਣ ਲੱਗਾ ਕੂੜੇਦਾਨ ਦੇ ਵਿਚ, ਫਿਰ ਸਵਾਦ ਆਉਣਾ ਸੀ। ਪਰ ਇਸ ਤਰ੍ਹਾਂ ਦੀ ਨਾ ਸਮਝੀ ਦੇ ਕਾਰਨ ਕਿਉਂ ਕਦੀ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਸਿਧਾਂਤ ਨੂੰ ਨਹੀਂ ਸਮਝਿਆ, ਕੇਵਲ ਇੱਕ ਹਿੱਸਾ ਫੜ ਲਿਆ ਤੇ ਜਿੱਧਰ ਕਿਸੇ ਨੇ ਲਾਇਆ ਉਧਰ ਨੂੰ ਕੱਚੇ ਤੇਲ ਵਾਂਗੂ ਉਧਰ ਨੂੰ ਤੁਰ ਪਿਆ, ਇਸ ਤਰ੍ਹਾਂ ਦਾ ਜੀਵਨ ਬਣ ਜਾਂਦਾ ਹੈ। ਇੱਥੇ ਮਹਾਰਾਜ ਕਹਿੰਦੇ ਗੱਲ ਮਾਲਾ ਤਿਲਕ ਲਿਲਾਟ, ਹੇ ਪੰਡਿਤ ਜੀ ਗੱਲ ਵਿਚ ਤੁਸੀਂ ਮਾਲਾ ਪਾਈ ਤੇ ਮੱਥੇ ਤੇ ਤਿਲਕ ਲਾਇਆ ਤੇ ਦੋ ਵਸਤਰ ਜਿਹੜੇ ਨੇ, ਇਹ ਇੱਕ ਵਸਤਰ ਜਿਹੜਾ ਤੁਸੀਂ ਦੋ ਧੋਤੀਆਂ ਰੱਖੀਆਂ ਹਨ ਮੱਥੇ ਦੇ ਉੱਤੇ ਰੱਖਦੇ ਹੋ ਜੀ,
ਜੇ ਜਾਣਸ ਬ੍ਰਹਮੰ ਕਰਮੰ।
ਮਹਾਰਾਜ ਕਹਿੰਦੇ ਹੇ ਪੰਡਿਤ ਜੀ, ਜੇ ਅਸਲੀ ਕਰਮ ਨੂੰ ਤੁਸੀਂ ਸਮਝੋ, ਬ੍ਰਹਮੰ ਬ੍ਰਹਮੰ ਮੈਨੇ ਪਰਮੇਸ਼ਰ ਪਰਮਾਤਮਾ, ਜੇ ਪਰਮਾਤਮਾ ਦੇ ਨਾਮ ਰੂਪੀ ਕਰਮ ਨੂੰ ਸਮਝ ਲਵੋ ਕਿ ਨਾਮ ਜਪਣਾ ਚਾਹੀਦਾ ਹੈ,
ਸਭ ਫੋਕਟ ਨਿਸ਼ਚੋ ਕਰਮੰ,
ਤਾਂ ਫਿਰ ਤੁਸੀਂ ਇਸ ਤਰ੍ਹਾਂ ਦੇ ਫੋਕਟ ਫੋਕਟ ਮੈਨੇ ਫੋਕੇ, ਫੋਕਟ ਸ਼ਬਦ ਕਿੱਥੋਂ ਆਇਆ? ਫੋਕਟ ਸ਼ਬਦ ਫੋਕ ਤੋਂ ਆਇਆ, ਜਿਵੇਂ ਆਪਾਂ ਝੋਨਾ ਲਾਈਏ ਨਾ, ਸਭ ਫੋਕਟ ਨਿਸ਼ਚੋ ਕਰਮੰ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡੇ ਕਰਮ ਫੋਕੇ ਨੇ, ਇਨ੍ਹਾਂ ਦੇ ਵਿਚ ਚੌਲ ਨਹੀਂ ਪਿਆ। ਫੋਕਟ ਸ਼ਬਦ ਕਿੱਥੋਂ ਆਇਆ? ਫੋਕ ਤੋਂ ਆਇਆ, ਜਿਵੇਂ ਆਪਾਂ ਝੋਨਾ ਲਾਈਏ ਤੇ ਉਹਨੂੰ ਸਿੱਟਾ ਵੀ ਲੱਗ ਜਾਏ, ਪੱਤੇ ਵੀ ਲੱਗ ਜਾਣ, ਪਰ ਉਹਨੂੰ ਜਦੋਂ ਸਿੱਟੇ ਦੇ ਵਿਚ ਵੇਖੀਏ ਤੇ ਕੱਲਾ ਫੋਕ ਹੋਵੇ, ਉੱਪਰ ਵਾਲਾ ਕਵਰ ਹੋਵੇ ਤੇ ਚੌਲ ਵਿਚ ਹੈ ਨਹੀਂ, ਉਹਨੂੰ ਕਹਿੰਦੇ ਨੇ ਫੋਕਟ ਕਰਮ। ਉਹ ਕਰਮ ਜਿਨ੍ਹਾਂ ਦੇ ਵਿਚ ਚੌਲ ਨਹੀਂ ਪਿਆ, ਜਿਨ੍ਹਾਂ ਦੇ ਵਿਚ ਨਾਮ ਨਹੀਂ, ਉਹ ਕਰਮ ਜਿਨ੍ਹਾਂ ਦੇ ਨਾਲ ਸਿਮਰਨ ਪਰ ਪ੍ਰਗਟ ਨਹੀਂ ਹੋਇਆ, ਨਾਮ ਪ੍ਰਗਟ ਨਹੀਂ ਹੋਇਆ, ਇਹਦਾ ਮਤਲਬ ਇਹ ਨਹੀਂ ਵੀ ਫੋਗ ਦੀ ਲੋੜ ਨਹੀਂ ਸੀ। ਫੋਗ ਦੀ ਲੋੜ ਸੀ, ਪਰ ਵਿਚ ਜੇ ਨਾਮ ਹੁੰਦਾ ਤੇ ਮਹਾਰਾਜ ਕਹਿੰਦੇ ਸਾਰੇ ਕਰਮ ਫੋਕੇ ਬਣ ਗਏ ਨੇ ਤੇਰੇ ਕਿਉਂਕਿ ਤੂੰ ਨਾਮ ਨਹੀਂ ਜਪਦਾ ਜੀ।
ਕਹੋ ਨਾਨਕ ਨਿਸ਼ਚਾ ਧਿਆਵੇ।
ਗੁਰੂ ਸਾਹਿਬ ਕਹਿੰਦੇ ਨੇ ਜੇ ਕੋਈ ਮਨੁੱਖ ਨਿਸ਼ਚਾ ਕਰਕੇ ਧਿਆਵੇ, ਨਿਸ਼ਚਾ ਕਰਕੇ ਕਿਵੇਂ, ਜਿਵੇਂ ਸਾਧ ਸੰਗਤ ਜੀ ਪ੍ਰਹਿਲਾਦ ਨੇ ਧਿਆਇਆ ਹੈ ਔਰ ਧਰੂ ਨੇ ਧਿਆਇਆ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਇਸ ਤਰ੍ਹਾਂ ਇਰਾਦਾ ਕਰਕੇ ਵੀ ਭਾਵੇਂ ਤਨ ਜਾਏ ਧਨ ਜਾਏ ਮਨ ਜਾਏ ਕੁਝ ਵੀ ਜਾਏ ਪਰ ਤੇਰਾ ਨਾਮ ਨਹੀਂ ਛੱਡਣਾ, ਨਹੀਂ ਛੋਟੂ ਰੇ ਬਾਬਾ ਰਾਮ ਨਾਮ, ਜੇ ਨਿਸ਼ਚਾ ਕਰਕੇ ਕੋਈ ਧਿਆਉਂਦਾ ਹੈ
ਬਿਨ ਸਤਿਗੁਰ ਵਾਟ ਨਾ ਪਾਵੇ।
ਬਿਨਾਂ ਪੂਰੇ ਸਤਿਗੁਰਾਂ ਦੇ ਸ਼ਰਨੀ ਪੈਣ ਤੋਂ, ਬਿਨਾਂ ਸ਼ਬਦ ਗੁਰੂ ਜੀ ਦੀ ਸ਼ਰਨ ਆਉਣ ਤੋਂ ਬਿਨਾਂ ਰਸਤਾ ਨਹੀਂ ਲੱਭਦਾ ਪਰਮੇਸ਼ਰ ਵਾਹਿਗੁਰੂ ਦਾ।
ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ।
ਮਹਾਰਾਜ ਇੱਥੇ ਉਹਨਾਂ ਲੋਕਾਂ ਨੂੰ ਸਮਝਾਉਂਦੇ ਨੇ ਜਿਹੜੇ ਸੋਹਣੇ ਕੱਪੜੇ ਪਾ ਕੇ ਤੇ ਸੋਹਣੇ ਰੂਪ ਦਾ ਮਾਣ ਕਰਨ ਵਾਲੇ ਨੇ, ਕਹਿਣ ਲੱਗੇ ਹੇ ਭਾਈ ਇਹ ਤਾਂ ਪਰਮੇਸ਼ਰ ਨੇ ਦਾਤ ਦਿੱਤੀ ਸੀ, ਇਹ ਸੋਹਣਾ ਰੂਪ ਤੇ ਕੱਪੜੇ ਛੱਡ ਕੇ ਦੁਨੀਆਂ ਦੇ ਅੰਦਰ ਹੀ ਛੱਡ ਕੇ ਜਾਣਾ ਹੈ, ਇਹ ਤਾਂ ਕੱਚਾ ਹੈ ਸਾਰਾ ਕੁਝ।
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।
ਆਪਣੇ ਕੀਤੇ ਹੋਏ ਅਮਲ ਜਿਹੜੇ ਨੇ ਜੀਵਨ ਦੇ ਵਿਚ ਉਹ ਹੀ ਨਾਲ ਜਾਣੇ ਨੇ, ਸਿਮਰਨ ਨੇ ਹੀ ਨਾਲ ਜਾਣਾ ਹੈ।
ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ।
ਜੇ ਇੱਥੇ ਰਹਿੰਦਿਆਂ ਹੰਕਾਰ ਵਿਚ ਆ ਕੇ ਮਨ ਭਾਉਂਦੇ ਹੁਕਮ ਚਲਾਏ, ਦੂਜਿਆਂ ਦੇ ਤਾਕਤ ਕੋਲ ਸੀ, ਲੋਕਾਂ ਦੇ ਹੱਕ ਖਾਂਦੇ ਰਹੇ, ਲੋਕਾਂ ਦਾ ਹੱਕ ਖਾਧਾ ਪੈਸੇ ਖਾਂਦੇ ਰਹੇ, ਤੇ ਭੀੜੇ ਰਾਹ ਵਿਚ ਅੱਗੇ ਲੰਘਣਾ ਪੈਣਾ, ਭਾਵ ਹਿਸਾਬ ਦੇਣਾ ਪੈਣਾ ਹੈ।
ਨੰਗਾ ਦੋਜਕ ਚਾਲਿਆ ਤਾਂ ਦਿਸਾ ਖਰਾ ਡਰਾਵਣਾ।
ਜਦੋਂ ਨਗਨ ਹੋ ਕੇ ਦੋਜਕ ਵਿਚ ਚੱਲਿਆ, ਭਾਵ ਪ੍ਰੇਮ ਨਹੀਂ ਸੀ ਕੀਤਾ ਪਰਮੇਸ਼ਰ ਨੂੰ, ਨਾਮ ਨਹੀਂ ਸੀ ਜਪਿਆ, ਤੇ ਪ੍ਰੇਮ ਪਟੋਲਾ ਤੈਸਾ ਦਿੱਤਾ ਢੱਕਣ ਕੋ ਪਤ ਮੇਰੀ, ਫਿਰ ਉਨ੍ਹਾਂ ਨੂੰ ਪ੍ਰੇਮ ਦਾ ਕੱਪੜਾ ਮਿਲਦਾ। ਪਰ ਜਿਨ੍ਹਾਂ ਸਿਮਰਨ ਨੇ ਕੀਤਾ ਫਿਰ ਨੰਗੇ ਜਾਣਾ ਪੈਂਦਾ ਅੱਗੇ। ਜਦੋਂ ਨੰਗਾ ਹੋ ਕੇ ਦੋਜਕ ਨਰਕਾ ਦੇ ਵਿਚ ਜਾਣਾ ਪਿਆ ਤੇ ਬੜਾ ਹੀ ਡਰਾਵਣਾ ਨਜ਼ਰ ਆਉਂਦਾ ਹੈ।
ਕਰ ਔਗਣ ਪਛੋਤਾਵਣਾ।
ਫਿਰ ਜਿਹੜੇ ਔਗਣ ਕੀਤੇ ਸਨ ਉਹਦੇ ਬਾਰੇ ਪਛਤਾਉਣਾ ਪੈਂਦਾ ਅੱਗੇ ਜਾ ਕੇ।
ਸਲੋਕ ਮਹੱਲਾ ਪਹਿਲਾ।
ਪਹਿਲਾ ਪਾਤਸ਼ਾਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਲੋਕ ਵਿਚ ਫਰਮਾਉਂਦੇ ਹਨ,
ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ।
ਇਹ ਸਲੋਕ ਜਿਹੜਾ ਹੈ ਇਹਦਾ ਇਤਿਹਾਸਕ ਪਿਛੋਕੜ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ 9 ਸਾਲਾਂ ਦੇ ਹੋਏ ਤੇ ਆਪ ਜੀ ਦੀ ਜਿਹੜੀ ਪਰਿਵਾਰ ਸੀ ਉਹ ਖੱਤਰੀ ਪਰਿਵਾਰ ਸੀ, ਉਹਦੇ ਵਿਚ ਸਾਧ ਸੰਗਤ ਜੀ 9 ਸਾਲਾਂ ਦੇ ਬੱਚੇ ਨੂੰ ਜਨੇਊ ਪਾਉਂਦੇ ਸੀ ਵੀ ਤੂੰ ਜਨੇਊ ਪਾ ਲੈ। ਤੇ ਜਦੋਂ ਪੰਡਿਤ ਜੀ ਨੂੰ ਗੁਰੂ ਸਾਹਿਬ ਨੂੰ ਬਾਬੇ ਮਹਿਤਾ ਕਲਿਆਣ ਦਾਸ ਨੇ ਪੁੱਛਿਆ, ਸੱਦ ਕੇ ਪਿਤਾ ਨੇ ਪੁੱਛਿਆ ਵੀ ਨਾਨਕ ਤੂੰ 9 ਸਾਲ ਦਾ ਹੋ ਗਿਆ ਤੇ ਆਪਾਂ ਤੈਨੂੰ ਪੰਡਿਤ ਜੀ ਨੂੰ ਹਰਦਿਆਲ ਜੀ ਨੂੰ ਸੱਦ ਕੇ ਜਨੇਊ ਪਵਾ ਲਈਏ ਤੇ ਰਿਸ਼ਤੇਦਾਰ ਇਕੱਠੇ ਕਰ ਲਈਏ ਤੇ ਸਮਾਗਮ ਜਿਹਾ ਕਰ ਲਈਏ ਕਿ ਜਿਵੇਂ ਆਪਾਂ ਸਿੱਖੀ ਦਾ ਕੀ ਸਿਧਾਂਤ ਹੈ, ਸਿੱਖੀ ਦੇ ਵਿਚ ਪੱਗ ਬਣਾਉਂਦੇ ਨੇ, ਪੱਗ ਬੰਨਣੀ, ਦਸਤਾਰ ਬਣਾਉਣੀ, ਤਾਂ ਇਸ ਤਰ੍ਹਾਂ ਸੱਦ ਲਈਏ। ਤੇ ਮਹਾਰਾਜ ਦਾ ਵੇਖੋ ਕੰਮ ਉਪਦੇਸ਼ ਦੇਣਾ ਸੀ ਨਾ, ਉਨ੍ਹਾਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ, ਆਪਾਂ ਪਾਉਣਾ ਤੇ ਕੋਈ ਨਹੀਂ ਜਨੇਊ, ਪਰ ਸਾਰੇ ਰਿਸ਼ਤੇਦਾਰ ਇਕੱਠੇ ਹੋ ਜਾਣਗੇ, ਬੰਦੇ ਤਾਂ ਇਕੱਠੇ ਹੋਣਗੇ ਨਾ, ਆਪਣੇ ਆਪ ਹੁੰਦੇ ਨੇ, ਮੈਂ ਕਿਉਂ ਰੋਕਾਂ, ਆਉਣ ਦਿਓ ਇਹਨਾਂ ਨੂੰ। ਕਹਿੰਦੇ ਠੀਕ ਹੈ ਪਵਾ ਲਾਂਗੇ, ਸੱਦ ਲਓ ਇਹਨਾਂ ਨੂੰ, ਕਿਉਂਕਿ ਸਾਧਨ ਸੀ ਵੀ ਲੋਕ ਇਕੱਠੇ ਹੋਣੇ ਨੇ, ਉਪਦੇਸ਼ ਉੱਥੇ ਆਪਣਾ ਦੇਣਾ ਜਿਹੜਾ ਆਪਣਾ ਹੈ। ਹੁਣ ਅੱਜ ਤੇ ਸਾਡੇ ਵਾਲੇ ਸੰਗਰਾਂਦ ਦੇ ਪਿੱਛੇ ਲੱਗੇ ਹੋਏ ਨੇ, ਸੰਗਰਾਂਦ ਜੀ ਸੰਗਰਾਂਦ ਮੱਸਿਆ ਕਿਉਂ ਹੈ? ਉਹ ਗੁਰੂ ਸਾਹਿਬ ਨੇ ਸੰਗਰਾਂਦ ਮਨਾਉਣ ਲਈ ਨਹੀਂ ਕਿਹਾ, ਸੰਗਰਾਂਦ ਦੀ ਇੱਕ ਧਾਰਨਾ ਬਣੀ ਹੋਈ ਅੰਦਰ ਵੀ ਲੋਕ ਗੁਰਦੁਆਰੇ ਜ਼ਰੂਰ ਆਉਂਦੇ ਨੇ, ਤਾਂ ਗੁਰੂ ਸਾਹਿਬ ਨੇ ਆਪ ਹੀ 12 ਮਾਹ ਉਚਾਰਨ ਕਰ ਦਿੱਤਾ ਵੀ ਉਨ੍ਹਾਂ ਨੂੰ ਪਤਾ ਲੱਗ ਜਾਏ ਸੰਗਰਾਂਦ ਵਾਲੇ ਦਿਨ ਕਰਨਾ ਕੀ। ਇੱਥੇ ਤੇ ਮਹਾਰਾਜ ਨੇ ਇੱਥੋਂ ਤੱਕ ਵਰਤੋਂ ਕਰ ਲਈ ਵੀ ਜੇ ਜਨੇਊ ਪਾਉਣ ਲਈ ਲੋਕਾਂ ਨੂੰ ਸੱਦਣਾ, ਪਾਉਣਾ ਭਾਵੇਂ ਨਹੀਂ ਪਰ ਕਹਿ ਦਿਓ ਪਾਉਣਾ ਹੈ। ਔਰ ਸਾਧ ਸੰਗਤ ਜੀ ਉੱਥੇ ਫਿਰ ਉਪਦੇਸ਼ ਦੇਣ ਵਾਸਤੇ ਲੋਕ, ਮੁੱਖ ਮਤਲਬ ਇਹ ਸੀ ਵੀ ਉਪਦੇਸ਼ ਦੇਣਾ ਸੀ ਪਰਮੇਸ਼ਰ ਦਾ, ਉਹਦੇ ਵਾਸਤੇ ਸਾਰੇ ਸੱਦੇ ਨੇ। ਜਦੋਂ ਸੱਦੇ ਤੇ ਪੰਡਿਤ ਜੀ ਆ ਕੇ ਬੈਠ ਗਏ, ਸਲੋਕ ਪੜਨ ਲੱਗ ਪਏ ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਅੰਦਰੋਂ ਸੱਦ ਕੇ ਲਿਆ, ਅੰਦਰ ਬੈਠੇ ਸੀ ਤੇ ਜਾ ਕੇ ਬਾਬਾ ਕਲਿਆਣ ਦਾਸ ਡਰਿਆ ਜਿਹਾ ਹੋਇਆ ਸੀ, ਉਹਨੂੰ ਪਤਾ ਸੀ ਵੀ ਇਹ ਆਪਣੀ ਭਾਸ਼ਾ ਵਿਚ ਕਹੀਏ ਕਹੀਏ ਕਿਤੇ ਪੁੱਠਾ ਕੰਮ ਹੀ ਨਾ ਕਰੇ ਕੋਈ, ਸਾਰੇ ਲੋਕ ਵੀ ਸੱਦ ਕੇ ਬਹਾ ਲੈਣ, ਲੰਗਰ ਵੀ ਬੜਾ ਬਣਾ ਲਿਆ ਕਿਉਂਕਿ ਪਹਿਲਾਂ ਹੱਥ ਲੱਗੇ ਹੋਏ ਸੀ, ਪੜਾਉਣ ਲਈ ਗਏ ਸੀ, ਉੱਥੇ ਵੀ ਇਹ ਕੁਝ ਕੀਤਾ ਸੀ, ਕਹਿੰਦੇ ਮੈਂ ਪੜੇ ਹੀ ਹੋਇਆ ਪਹਿਲਾਂ ਹੀ। ਮੱਝਾਂ ਚਰਾਉਣ ਭੇਜਿਆ ਸੀ, ਉੱਥੇ ਵੀ ਇਹ ਕੀਤਾ ਸੀ, ਸਾਰਾ ਕੁਝ ਇਸ ਤਰ੍ਹਾਂ। ਇਸ ਕਰਕੇ ਕਹਿੰਦੇ ਨਾਨਕ ਸਾਰੇ ਆਏ ਨੇ ਤੇ ਪੰਡਿਤ ਜੀ ਵੀ ਆ ਗਏ ਨੇ ਤੇ ਤੁਸੀਂ ਹੁਣ ਤੁਹਾਡੀ ਕੀ ਸਲਾਹ, ਮਤਲਬ ਜਾਓਗੇ ਨਾ ਤੇ ਨਾ ਕਰੋਗੇ? ਕਹਿੰਦੇ ਪਿਤਾ ਜੀ ਫਿਕਰ ਕਿਉਂ ਕਰਦੇ, ਜ਼ਰੂਰ ਚੱਲਣਾ, ਚੱਲੋ। ਪਰ ਪਤਾ ਨਹੀਂ ਸੀ ਵੀ ਜਾ ਕੇ ਉੱਥੇ ਕੀ ਕਰਨਾ। ਉੱਥੇ ਜਦੋਂ ਗਏ, ਪੰਡਿਤ ਜੀ ਜਨੇਊ ਪਾਉਣ ਲੱਗੇ, ਗੁਰੂ ਸਾਹਿਬ ਨੇ ਬਾਂਹ ਫੜ ਲਈ, ਕਹਿਣ ਲੱਗੇ ਵੀ ਇਹ ਨਹੀਂ ਮੈਂ ਪਾਉਣਾ। ਕਹਿੰਦੇ ਕਿਉਂ? ਕਹਿੰਦੇ ਦੱਸੋ ਵੀ ਇਹ ਮੇਰੇ ਨਾਲ ਜਾਏਗਾ ਜਦੋਂ ਮੈਂ ਜਾਣਾ, ਇਹ ਮੇਰੇ ਅੰਗ ਸੰਗ ਸਹਾਈ ਹੋਏਗਾ। ਤੇ ਪੰਡਿਤ ਨੂੰ ਸੋਚਾਂ, ਪੰਡਿਤ ਹਰਦਿਆਲ ਜੀ ਸੋਚਾਂ ਵਿਚ ਪੈ ਗਏ, ਕਹਿਣ ਲੱਗੇ ਵੀ ਇਹ ਤਾਂ ਮੈਂ ਵੀ ਕਦੀ ਨੀ ਸੋਚਿਆ ਵੀ ਨਾਲ ਜਾਣਾ ਕਿ ਨਹੀਂ ਜਾਣਾ। ਕਹਿਣ ਲੱਗੇ ਜੇ ਤੇ ਨਾਲ ਜਾਣਾ, ਪਹਿਲੀ ਗੱਲ ਮੈਂ ਇਹ ਸੂਤਰ ਦਾ ਜਨੇਊ ਪਾਉਣਾ ਨਹੀਂ, ਮੈਂ ਪਹਿਲਾਂ ਹੀ ਪਾਇਆ ਹੋਇਆ ਜਿਹੜਾ ਨਾਲ ਜਾਣਾ। ਕਹਿੰਦੇ ਉਹ ਕਾਹਦਾ ਹੈ? ਉਹਦਾ ਜਵਾਬ ਦਿੰਦੇ ਵੀ ਉਹਨੂੰ ਕਪਾਹ ਕਾਹਦੀ ਲੱਗੀ ਹੋਈ, ਉਹਨੂੰ ਗੰਢਾਂ ਕਾਹਦੀਆਂ ਵੱਜੀਆਂ ਹਨ ਤੇ ਵੱਟ ਕਾਹਦਾ ਚਾੜਿਆ ਹੋਇਆ। ਉਹ ਬਚਨ ਗਰੀਬ ਨਿਵਾਸ ਜੀ ਇੱਕ ਵਾਰੀ ਪੜੋ ਜੀ।
ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ।
ਕਹਿੰਦੇ ਪੰਡਿਤ ਜੀ ਅਸਲ ਵਿਚ ਜਨੇਊ ਉਹ ਹੈ ਜਿਹਨੂੰ ਦਇਆ ਦੀ ਕਪਾਹ ਲੱਗੀ ਤੇ ਸੰਤੋਖ ਦਾ ਸੂਤਰ ਲੱਗਾ ਹੋਇਆ ਤੇ ਜੱਤ ਦੀਆਂ ਗੰਢਾਂ ਨੇ ਤੇ ਸੱਤ ਦੇ ਵੱਟ ਪਾਏ ਹੋਏ ਨੇ। ਹੁਣ ਇਹ ਸਾਰੇ ਅੰਦਰ ਦੇ ਗੁਣ ਨੇ, ਦਇਆ ਕਰਨੀ, ਦੂਜੇ ਜੀਵਾਂ ਤੇ ਦਇਆ ਕਰਨੀ, ਭਲਾ ਕਰਨਾ ਕਿਸੇ ਦਾ, ਕਿਸੇ ਦੇ ਪਰ ਉਪਕਾਰ ਨਾ, ਇਹ ਬਿਰਤੀ ਹੋਣੀ ਚਾਹੀਦੀ ਹੈ। ਦੂਜਾ ਅੰਦਰ ਸੰਤੋਖ ਹੋਣਾ ਚਾਹੀਦਾ, ਸੰਤੋਖ ਅੰਦਰ ਸਬਰ ਸੰਤੋਖ ਵਿਚ ਰਹਿਣਾ ਚਾਹੀਦਾ। ਰੱਬ ਨੇ ਜਿੰਨਾ ਦਿੱਤਾ ਉਹਦੇ ਉੱਤੇ ਭਰੋਸਾ ਕਰਕੇ ਉਹਦੇ ਵਿਚ ਸੰਤੋਖੀ ਹੋਣਾ ਚਾਹੀਦਾ। ਤੇ ਜੱਤ ਦਾ ਮਤਲਬ ਮਰਿਆਦਾ ਵਿਚ ਰਹਿਣਾ ਹੈ, ਕਾਮ ਵਾਸ਼ਨਾ ਔਰ ਹੋਰ ਜਿਹੜੇ ਅੰਦਰ ਔਗਣ ਨੇ ਉਨ੍ਹਾਂ ਨੂੰ ਮਰਿਆਦਾ ਵਿਚ ਰੱਖਣਾ, ਹੱਦ ਬੰਨੀ ਵਿਚ ਰੱਖਣਾ। ਇਹ ਗੰਢਾਂ ਮਾਰੀਆਂ ਹੋਈਆਂ ਨੇ ਉਹਨੂੰ। ਤੇ ਸੱਤ ਉੱਚਾ ਸੋਹਣਾ ਆਚਰਣ, ਯਾਨੀ ਕਿ ਖੁਸ਼ੀ ਵਾਲਾ ਸੁਭਾਅ, ਇਹਦੇ ਵੱਟ ਚਾੜੇ ਹੋਏ ਹਨ।
ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ।
ਜੇ ਇਹ ਜਨੇਊ ਹੈ ਤਾਂ ਹੇ ਪੰਡਿਤ ਜੀ ਇਹ ਪਾਂਡੇ ਇਹਨੂੰ ਘੱਤ, ਇਸ ਤਰ੍ਹਾਂ ਦਾ ਜਨੇਊ ਮੈਨੂੰ ਪਾ ਦਿਓ।
ਨਾ ਇਹੋ ਟੁੱਟੈ ਨਾ ਮਨ ਲੱਗੈ ਨਾ ਇਹੋ ਜਲੈ ਨਾ ਜਾਏ।
ਕਿਉਂਕਿ ਇਹ ਮੇਰੀ ਆਤਮਾ ਦੇ ਨਾਲ ਰਹਿੰਦਾ, ਨਾ ਇਹ ਟੁੱਟੇਗਾ, ਨਾ ਇਹ ਮੈਲਾ ਹੁੰਦਾ ਤੇ ਨਾ ਇਹ ਸੜਦਾ ਤੇ ਨਾ ਕਦੀ ਜਾਂਦਾ ਹੈ।
ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾਏ।
ਸੰਤਾਂ ਦੇ ਯੋਗ ਨੇ ਉਹ ਮਨੁੱਖ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਗੁਣ ਧਾਰਨ ਕੀਤੇ ਨੇ, ਗਲ ਵਿਚ ਪਾ ਕੇ ਜਨੇਊ ਚੱਲੇ ਹਨ, ਇਸ ਤਰ੍ਹਾਂ ਦਾ ਗੁਣਾਂ ਦਾ ਅੰਦਰੂਨੀ ਜਿਹੜਾ ਹੈ।
ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ।
ਬਾਕੀ ਇਹ ਜਿਹੜਾ ਚੌਂਕੜ ਜਿਹੜਾ ਜਨੇਊ ਹੈ ਤੇ ਮੁੱਲ ਲਿਆਂਦਾ ਬਾਹਰੋਂ ਬਾਜ਼ਾਰ ਦੇ ਵਿੱਚੋਂ ਤੇ ਚੌਂਕੇ ਵਿਚ ਬਹਿ ਕੇ ਪਾ ਲਈਦਾ ਹੈ।
ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ।
ਤੇ ਕੰਨਾਂ ਦੇ ਵਿਚ ਸਿੱਖਾਂ ਜਿਹੜੀਆਂ ਸਿੱਖਾਂ ਮੈਨੇ ਸਿੱਖਿਆਵਾਂ ਤੂੜ ਤੂੜ ਕੇ ਭਰ ਦਿੱਤੀਆਂ ਨੇ ਬ੍ਰਾਹਮਣ ਜੀ ਨੇ। ਗੁਰੂ ਬ੍ਰਾਹਮਣ ਬਣ ਗਿਆ। ਹੁਣ ਇੱਥੇ ਸਿੱਖਿਆਵਾਂ ਨੂੰ ਅਸੀਂ ਕਹਿੰਦੇ ਹਾਂ ਧਰਮ, ਕਹਿੰਦੇ ਸਿੱਖਿਆ, ਸਿੱਖਿਆ ਜੀ, ਸਿੱਖਿਆ ਗਿਆਨ। ਸਿੱਖਿਆ ਤੇ ਬ੍ਰਾਹਮਣ ਵੀ ਦੇ ਰਿਹਾ, ਪਰ ਬ੍ਰਾਹਮਣ ਕੋਲ ਨਾਮ ਦੀ ਕਣੀ ਨਹੀਂ। ਇਸ ਕਰਕੇ ਕੱਲੀ ਸਿੱਖਿਆ ਨੇ ਕੁਝ ਨਹੀਂ ਸਵਾਰਨਾ ਕਿਸੇ ਦਾ। ਇੱਥੇ ਕਹਿ ਰਹੇ ਸਿੱਖਾਂ ਕੰਨ ਚੜਾਈਆਂ, ਕੰਨਾਂ ਵਿਚ ਫੂਕਾਂ ਮਾਰ ਦਿੱਤੀਆਂ ਗਿਆਨ ਦੀਆਂ, ਸਿੱਖਿਆ ਦੀਆਂ, ਵੀ ਆਹ ਇਸ ਤਰ੍ਹਾਂ ਜੀ, ਆਹ ਇਸ ਤਰ੍ਹਾਂ। ਤੇ ਗੁਰੂ ਬ੍ਰਾਹਮਣ ਬਣ ਗਿਆ, ਇਸ ਤਰ੍ਹਾਂ ਕੱਲੀਆਂ ਟੀਚਿੰਗ ਕਰ ਦਿੱਤੀ ਹੈ।
ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ।
ਜਦੋਂ ਉਹ ਮਰਿਆ ਬੰਦਾ ਤੇ ਉਹ ਜਨੇਊ ਵੀ ਸੜ ਗਿਆ ਤੇ ਜਿਹੜੀਆਂ ਝੂਠੀਆਂ ਸਿੱਖਿਆਵਾਂ ਦਿੱਤੀਆਂ ਸਨ, ਐਵੇਂ ਦਿਮਾਗ ਵਿਚ ਖੋਪਰੀ ਵਿਚ ਪਾਈਆਂ ਸਨ, ਨਾਮ ਸਿਮਰ ਨਹੀਂ ਸੀ ਦਿੱਤਾ, ਉਹ ਸਾਰਾ ਕੁਝ ਇੱਥੇ ਸੜ ਕੇ ਰਹਿ ਗਿਆ ਤੇ ਅੱਗੇ ਖਾਲੀ ਹੱਥ ਜਾਂਦਾ ਹੈ।
ਮਹੱਲਾ ਪਹਿਲਾ,
ਪਹਿਲੇ ਮਹੱਲੇ ਪਾਤਸ਼ਾਹ ਪਹਿਲੇ ਫਰਮਾਨ ਕਰਦੇ ਹਨ।
ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ।
ਮਹਾਰਾਜ ਕਹਿੰਦੇ ਨੇ ਇੱਕ ਮੁਸਲਮਾਨ ਨੇ ਜਾਂ ਕਿਸੇ ਸਿੱਖ ਨੇ ਜਾਂ ਹਿੰਦੂ ਨੇ ਧਰਮ ਦੇ ਚਿੰਨ੍ਹ ਤਾਂ ਪਾਏ ਹੋਏ ਹਨ, ਪਰ ਉਹ ਦਿਨ ਰਾਤ ਲੱਖਾਂ ਚੋਰੀਆਂ ਕਰਦਾ, ਭਾਵ ਦੂਜਿਆਂ ਦਾ ਧਨ ਖਾਂਦਾ, ਚੋਰੀ ਕਰਕੇ, ਹੇਰਾ ਫੇਰੀ ਕਰਕੇ, ਦੁੱਧ ਵਿਚ ਪਾਣੀ ਪਾ, ਇਹਦੇ ਵਿਚ ਮਿਲਾਵਟ ਕਰ, ਇਹਦੇ ਵਿਚ ਆਹ ਕਰ, ਰਿਸ਼ਵਤਖੋਰੀ ਕਰ, ਲੱਖਾਂ ਚੋਰੀਆਂ, ਲੱਖ ਜਾਰੀਆਂ ਤੇ ਲੱਖਾਂ ਜਿਹੜੀਆਂ ਨੇ ਜਾਰੀਆਂ ਪਾਈਆਂ ਹੋਈਆਂ ਹਨ ਦੂਜਿਆਂ ਦੇ ਘਰਾਂ ਦੇ ਵਿਚ, ਉਹਨੇ ਏਡਾ ਕਾਮੀ ਹੈ ਉਹ ਮਨੁੱਖ ਜਿਹੜਾ, ਲੱਖ ਕੂੜੀਆਂ ਤੇ ਲੱਖਾਂ ਝੂਠ ਬੋਲਦਾ ਹੈ ਤੇ ਲੱਖਾਂ ਗਾਲਾਂ ਕੱਢਦਾ, ਰੋਜ਼ ਕਬੋਲ ਬੋਲਦਾ ਹੈ, ਪਰ ਉਧਰੋਂ ਇਸ ਤਰ੍ਹਾਂ ਦੇ ਚਿੰਨ੍ਹ ਵੀ ਪਾਈ ਰੱਖਦਾ ਹੈ।
ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀਅ ਨਾਲ।
ਤੇ ਜੇ ਬਾਹਰੋਂ ਨਹੀਂ ਕਰਦਾ, ਮੰਨ ਲਓ ਸਮਾਜ ਤੋਂ ਡਰਦਾ ਤੇ ਮਨ ਦੇ ਵਿਚ ਲੱਖ ਠੱਗੀਆਂ, ਅੰਦਰੋਂ ਅੰਦਰ ਹੀ ਬੜੀਆਂ ਠੱਗੀਆਂ ਮਾਰਦਾ ਤਰੀਕੇ ਦੇ ਨਾਲ, ਨਸ਼ਰ ਵੀ ਨਹੀਂ ਹੋਣ ਦਿੰਦਾ, ਪਤਾ ਵੀ ਨਹੀਂ ਲੱਗਣ ਦਿੰਦਾ, ਪੜਿਆ ਲਿਖਿਆ ਯਾਨੀ ਕਿ ਉਹ ਲੱਖ ਠੱਗੀਆਂ ਪੈਨਾਮੀਆਂ ਅੰਦਰੋਂ ਮਨ ਦੇ ਵਿੱਚੋਂ ਹੀ ਠੱਗੀਆਂ ਕਰਦਾ ਰਹਿੰਦਾ, ਧੋਖੇ ਦਿੰਦਾ ਰਹਿੰਦਾ, ਦੂਜਿਆਂ ਦਾ ਨੁਕਸਾਨ ਕਰਦਾ ਰਹਿੰਦਾ ਦਿਨ ਰਾਤ ਆਪਣੇ ਜੀ ਦੇ ਅੰਦਰ।
ਤਗ ਕਪਾਹ ਕੱਤੀ ਹੈ ਬਾਹਮਣ ਵਟੇ ਆਏ,
ਜਿਹੜਾ ਤਗ ਹੈ ਉਹ ਤੇ ਕਪਾਹ ਤੋਂ ਕੱਤੀ ਦਾ ਹੈ, ਕਪਾਹ ਦਾ ਬਣਾਈ ਦਾ, ਤੇ ਬ੍ਰਾਹਮਣ ਆ ਕੇ ਜਿਹੜਾ ਉਹਨੂੰ ਵੱਟ ਦਿੰਦਾ ਹੈ, ਆ ਕੇ ਪਾ ਦਿੰਦਾ ਹੈ।
ਕੋਹ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ,
ਤੇ ਜਿੱਥੇ ਉਹ ਪਾਇਆ ਜਾਂਦਾ ਉਦੋਂ ਰਿਵਾਜ ਸੀ ਕਿ ਉੱਥੇ ਬੱਕਰਾ ਵੱਢਦੇ ਸੀ ਜਿਹੜੇ ਖੱਤਰੀ ਸਨ, ਕਿਉਂਕਿ ਇਹ ਛੱਤਰੀ ਗੁਰੂ ਸਾਹਿਬ ਛੱਤਰੀ ਘਰਾਣੇ ਵਿਚ ਹੋਏ ਨੇ, ਤੇ ਉੱਥੇ ਕੋਹ ਬੱਕਰਾ ਰਿਨ ਖਾਇਆ, ਕੋਹ ਬੱਕਰਾ ਮੈਨਾ ਬੱਕਰੇ ਨੂੰ ਕੋਹ ਕੇ ਮਾਰਨਾ, ਝਟਕੇ ਨਾਲ ਨਹੀਂ ਮਾਰਨਾ। ਇੱਥੇ ਮਹਾਰਾਜ ਨੇ ਇੱਕ ਇਸ਼ਾਰਾ ਕੀਤਾ ਹੈ ਵੀ ਉਦੋਂ ਮੁਸਲਮਾਨਾਂ ਦਾ ਰਾਜ ਸੀ ਤੇ ਉਹ ਕਿਸੇ ਨੂੰ ਬੱਕਰਾ ਨਹੀਂ ਸਨ ਵੱਢਣ ਦਿੰਦੇ, ਝਟਕਾ ਨਹੀਂ ਸਨ ਕਰਨ ਦਿੰਦੇ, ਕੋਹ ਕੋਹ ਕੇ ਮਾਰਦੇ, ਭਾਵੇਂ ਹਿੰਦੂ ਵੀ ਸੀ ਉਹਨੂੰ ਵੀ ਇਹ ਖੱਤਰੀ ਸਨ ਕੋਹ ਕੇ ਮਾਰਦੇ ਸਨ। ਕਹਿੰਦੇ ਕੋਹ ਬੱਕਰਾ ਉਹਨਾਂ ਤੋਂ ਡਰਦਾ ਹੋਇਆ ਕੋਹ ਕੇ ਮਾਰਿਆ ਹੈ, ਤੇ ਰਿਨ ਖਾਇਆ ਰੱਜ ਕੇ ਖਾ ਕੇ, ਤੇ ਸਾਰੇ ਜਿਹੜੇ ਹਮਾ ਤੁਮਾ ਮੇਲ ਮਾਸੀਆਂ ਮਾਸੜ ਇਕੱਠੇ ਹੋਏ ਸੀ ਮਾਮੇ ਆਦਿਕ, ਉਹਨਾਂ ਨੇ ਸਭ ਕੋ ਆਖੇ ਪਾਏ, ਰੱਜ ਕੇ ਰੋਟੀਆਂ ਨਾਲ ਚੰਗੀ ਤਰ੍ਹਾਂ ਹਲਵੇ ਨਾਲ ਕਹਿੰਦੇ ਪੈ ਗਿਆ ਜਨੇਊ, ਸਭ ਕੋ ਆਖੇ ਪਾਏ, ਸਾਰਿਆਂ ਨੇ ਆਖਿਆ ਪੈ ਗਿਆ ਜੀ ਪੈ ਗਿਆ। ਕਿਉਂ? ਉਹਨਾਂ ਦਾ ਤੇ ਧਿਆਨ ਇਹ ਸੀ ਵੀ ਪੰਡਿਤ ਜੀ ਵਾਲਾ ਕੰਮ ਮੁੱਕੇ ਤੇ ਕਦੋਂ ਪੰਗਤਾਂ ਵਿਚ ਬਹੀਏ ਤੇ ਖੁੱਲੇ ਗੱਪੇ ਛਕੀਏ, ਇਸ ਕਰਕੇ ਉਨ੍ਹਾਂ ਨੇ ਸਾਰਿਆਂ ਨੇ ਕਹਿ ਦਿੱਤਾ ਜੀ ਪੈ ਗਿਆ, ਭਾਵ ਹੁਣ ਲਿਆਓ ਮਾਲ ਜਿਹੜਾ ਬਣਾਇਆ ਹੋਇਆ ਤੇ ਛਕੀਏ। ਇਸ ਤਰ੍ਹਾਂ ਸਾਰੇ ਕਹਿੰਦੇ ਹਨ
ਹੋਏ ਪੁਰਾਣਾ ਸੁੱਟੀ ਹੈ ਪੀ ਫਿਰ ਪਾਈਏ ਹੋਰ,
ਉਹ ਜਨੇਊ ਜੇ ਪੁਰਾਣਾ ਹੋ ਜਾਏ ਤੇ ਉਹਨੂੰ ਸੁੱਟ ਦਿੰਦੇ ਨੇ ਤੇ ਫਿਰ ਹੋਰ ਪਾਉਣਾ ਪੈਂਦਾ ਹੈ।
ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ।
ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਜੇ ਅੰਦਰੋਂ ਗੁਰੂ ਦੀ ਕਿਰਪਾ ਸਿਮਰਨ ਵਾਲਾ ਨਾਮ ਵਾਲਾ ਹੋਵੇ ਧਾਗਾ ਜਨੇਊ ਤੇ ਉਹ ਨਹੀਂ ਟੁੱਟਦਾ, ਜੇ ਉਹਦੇ ਵਿਚ ਨਾਮ ਦੀ ਤਾਕਤ ਹੋਵੇ ਤਾਂ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਫਰਮਾਉਂਦੇ ਹਨ
ਨਾਏ ਮੰਨਿਆ ਪਤ ਉਪਜੈ ਸਾਲਾ ਹੀ ਸੱਚ ਸੂਤ।
ਅਸਲ ਵਿਚ ਜਨੇਊ ਕਿਹੜਾ ਹੈ? ਨਾਏ ਮੰਨਿਆ, ਪਰਮੇਸ਼ਰ ਦੇ ਹੁਕਮ ਨੂੰ ਮੰਨੀਏ, ਨਾਮ ਨੂੰ ਮੰਨੀਏ, ਨਾਮ ਜਪੀਏ, ਪਤ ਉਪਜੈ, ਅੰਦਰ ਇਕ ਤਰ੍ਹਾਂ ਦੀ ਪਤ, ਇਕ ਤਰ੍ਹਾਂ ਦਾ ਰਸ, ਇਕ ਤਰ੍ਹਾਂ ਦਾ ਆਨੰਦ ਪੈਦਾ ਹੁੰਦਾ, ਉਹਦਾ ਸੂਤਰ ਬਣਦਾ। ਸਾਲਾ ਹੀ ਪਰਮੇਸ਼ਰ ਦੀ ਸਲੋਤਾ ਕਰੀਏ, ਨਾਮ ਜਪੀਏ, ਤੇ ਸੱਚਾ ਸੂਤਰ ਜਿਹੜਾ ਹੈ ਸੂਤ ਅੰਦਰ ਪੈਦਾ ਹੁੰਦਾ ਹੈ।
ਦਰਗਾਹ ਅੰਦਰ ਪਾਈਐ ਤਗ ਨਾ ਟੁੱਟ ਸਪੂਤ।
ਕਹਿੰਦੇ ਨੇ ਦਰਗਾਹ ਦੇ ਵਿਚੋਂ ਮਿਲਦਾ ਪਰਮੇਸ਼ਰ ਦੀ ਬਖਸ਼ਿਸ਼ ਨਾਲ ਨਾਮ ਦਾ ਸੂਤਰ ਮਿਲਦਾ ਤੇ ਉਹ ਪਵਿੱਤਰ ਜਿਹੜਾ ਟੁੱਟਦਾ ਨਹੀਂ ਸੂਤਰ ਧਾਗਾ ਜਿਹੜਾ ਹੈ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਫਰਮਾਉਂਦੇ ਹਨ
ਤਗ ਨਾ ਇੰਦਰੀ ਤਗ ਨਾ ਨਾਰੀ।
ਮਹਾਰਾਜ ਕਹਿਣ ਲੱਗੇ ਹੇ ਭਾਈ ਦੇਖੋ, ਨਾ ਤੇ ਸਰੀਰ ਦੀਆਂ ਇੰਦਰੀਆਂ ਨੂੰ ਧਾਗਾ ਰੋਕਦਾ, ਅੱਖਾਂ ਦੇ ਉੱਤੇ ਕਿਹੜਾ ਉਹ ਜਿਹੜਾ ਧਾਗਾ ਬੰਨਿਆ ਹੋਇਆ, ਅੱਖਾਂ ਨਾਲ ਵੀ ਵਹਿੰਦਾ ਦੂਜੇ ਦਾ ਰੂਪ, ਤੇ ਤਗ ਨਾ ਨਾਰੀ, ਨਾੜੀਆਂ ਤੇ ਵੀ ਨਹੀਂ ਬੰਨਿਆ ਹੋਇਆ, ਭਾਵ ਕਾਮ ਨਾਲ ਜਿਹੜਾ ਕਾਮ ਇੰਦਰਾ ਹੈ ਉਹਦੇ ਤੇ ਵੀ ਨਹੀਂ ਬੰਨਿਆ ਹੋਇਆ।
ਭਲਕੇ ਥੁੱਕ ਪਵੇ ਨਿਤ ਦਾੜੀ,
ਤੇ ਹਰ ਰੋਜ਼ ਭਲਕੇ ਦਾੜੀ ਤੇ ਥੁੱਕ ਪੈਂਦੀ ਏ, ਭਾਵ ਅਵਗਣ ਕਰਦਾ ਹੈ ਕਾਮ ਦੇ।
ਤਗ ਨਾ ਪੈਰੀ ਤਗ ਨਾ ਹੱਥੀ,
ਜਦੋਂ ਪੈਰ ਪੁੱਠੇ ਪਾਸੇ ਜਾਂਦੇ ਨੇ ਉਦੋਂ ਧਾਗਾ ਨਹੀਂ ਰੋਕਦਾ ਤੇ ਹੱਥਾਂ ਨਾਲ ਬੁਰੇ ਕੰਮ ਵੀ ਕਰਦਾ ਹੈ।
ਤਗ ਨਾ ਜਿਹਵਾ ਤਗ ਨਾ ਅੱਖੀ,
ਜ਼ਬਾਨ ਨਾਲ ਝੂਠ ਬੋਲਦਾ ਉੱਥੇ ਧਾਗਾ ਨਹੀਂ ਹੁੰਦਾ ਰੋਕਦਾ ਨਹੀਂ, ਤੇ ਅੱਖਾਂ ਨਾਲ ਗਲਤ ਵਹਿੰਦਾ ਫਿਰ ਵੀ ਕੋਈ ਜਿਹਨੂੰ ਰੋਕਦਾ ਨਹੀਂ ਹੈ।
ਵੇ ਤਗਾ ਆਪੇ ਵਤੈ ਵੱਟ ਧਾਗੈ ਅਵਰਾ ਘਤੈ।
ਮਹਾਰਾਜ ਕਹਿੰਦੇ ਜਿਹਦੇ ਕੋਲ ਆਪਣੇ ਆਪ ਨੂੰ ਧਾਗਾ ਨਹੀਂ, ਜਿਹਦੇ ਕੋਲੋਂ ਪਿਆ ਜਿਸ ਪੰਡਿਤ ਜੀ ਕੋਲੋਂ, ਉਹ ਦੂਜਿਆਂ ਨੂੰ ਵੱਟ ਵੱਟ ਕੇ ਧਾਗੇ ਪਾਉਂਦਾ ਹੈ।
ਲੈ ਪਹਾੜ ਕਰੇ ਵੀ ਆਹ,
ਮਹਾਰਾਜ ਕਹਿੰਦੇ ਪਹਾੜਾ ਲੈ ਕੇ ਪੈਸੇ ਲੈ ਕੇ ਵਿਆਹ ਕਰਦਾ ਹੈ। ਇਹਦੇ ਵਿਚ ਗੁਰਸਿੱਖੀ ਦੇ ਵਿਚ ਸਾਨੂੰ ਸਮਝਣਾ ਚਾਹੀਦਾ, ਵਿਆਹ ਲੈ ਕੇ ਫੇਰੇ ਨੇ, ਪੈਸੇ ਲੈ ਕੇ ਫੇਰੇ ਨਹੀਂ ਕਰਾਉਣੇ ਚਾਹੀਦੇ। ਇਹਨੂੰ ਮਹਾਰਾਜ ਜੀ ਰੋਕ ਰਹੇ ਹਨ।
ਕੱਢ ਕਾਗਲ ਦੱਸੇ ਰਾਹ,
ਤੇ ਕਾਗਜ਼ ਫੋਲ ਕੇ ਫਿਰ ਰਾਹ ਦੱਸਣ ਲੱਗ ਪੈਂਦਾ, ਇੰਜ ਕਰੋ ਜੀ, ਇੰਜ ਕਰੋ, ਇਸ ਤਰ੍ਹਾਂ ਕਰਿਆ ਕਰੋ।
ਸੁਣ ਵੇਖੋ ਲੋਕਾ ਇਹੋ ਵਿਡਾਣ,
ਮਹਾਰਾਜ ਕਹਿੰਦੇ ਸੁਣੋ ਵੇਖੋ ਲੋਕਾ, ਹੇ ਲੋਕੋ ਵੇਖੋ ਇਹ ਵਿਡਾਣ, ਹੈਰਾਨੀ ਦੀ ਗੱਲ ਨੂੰ ਵੇਖਣਾ ਤੇ ਸੁਣਨਾ ਕਰੋ।
ਮਨ ਅੰਧਾ ਨਾਓ ਸੁਜਾਣ,
ਇਹ ਮਨ ਦਾ ਅੰਧਾ ਹੈ ਬ੍ਰਾਹਮਣ ਤੇ ਨਾ ਇਹਨੇ ਸਿਆਣਾ ਬਹੁਤ ਰੱਖਿਆ ਹੋਇਆ ਹੈ।
ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ।
ਫਿਰ ਸਾਧ ਸੰਗਤ ਜੀ ਉਸ ਪੰਡਿਤ ਹਰਦਿਆਲ ਜੀ ਨੇ ਬੇਨਤੀ ਕੀਤੀ, ਮਹਾਰਾਜ ਉਪਦੇਸ਼ ਦਿਓ ਵੀ ਕਿਹੜੇ ਰਾਹ ਤੇ ਤੁਰੀਏ। ਉਹ ਸਿਆਣਾ ਸੀ, ਅਸੀਂ ਵੈਸੇ ਖੰਡਨ ਤਾਂ ਕਰਦੇ ਨੇ ਆ, ਪਰ ਉਹ ਬਹੁਤ ਸਿਆਣਾ ਸੀ, ਗੁਰੂ ਸਾਹਿਬ ਦਾ ਹੁਕਮ ਮੰਨਣ ਵਾਲਾ ਸੀ। ਤੇ ਗੁਰੂ ਸਾਹਿਬ ਕਹਿੰਦੇ ਨੇ ਸਾਹਿਬ ਹੋਏ ਦਿਆਲ, ਜੇ ਸਾਹਿਬ ਦਿਆਲ ਹੋ ਜਾਏ, ਜੇ ਪਰਮੇਸ਼ਰ ਵਾਹਿਗੁਰੂ ਦਿਆਲ ਹੋ ਜਾਏ, ਕਿਰਪਾ ਕਰ ਦੇਵੇ ਆਪਣੀ, ਤਾਂ ਸਾਈ ਕਾਰ ਕਰਾਏ ਸੀ, ਇਸ ਤਰ੍ਹਾਂ ਦੀ ਕਾਰ ਕਰਾਵੇ ਜਿਹਦੇ ਨਾਲ ਨਾਮ ਨਾਲ ਜੁੜ ਜਾਈਦਾ ਹੈ।
ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ।
ਉਹ ਸੇਵਕ ਸੇਵਾ ਕਰਦਾ ਜਿਹਨੂੰ ਆਪਣਾ ਹੁਕਮ ਮਨਾ ਲੈਂਦਾ। ਪੂਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਪਾਤਸ਼ਾਹਾਂ ਦਾ ਹੁਕਮ ਮਨਾਉਂਦੇ ਨੇ, ਹੁਕਮ ਦੇ ਵਿੱਚ ਸਿੱਖ ਚੱਲਦਾ, ਉਹ ਪ੍ਰਵਾਨ ਹੋ ਜਾਂਦਾ ਹੈ।
ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ।
ਇਸ ਤਰ੍ਹਾਂ ਗੁਰੂ ਦੇ ਹੁਕਮ ਦੇ ਵਿੱਚ ਜਿਹੜਾ ਸਿੱਖ ਤੋੜਦਾ ਆਪਣੇ ਜੀਵਨ ਨੂੰ ਗੁਰੂ ਦੀ ਕਿਰਪਾ ਦੇ ਨਾਲ, ਉਹ ਖਸਮ ਦੇ ਮਹਿਲ ਦੇ ਵਿੱਚ ਉਹਨੂੰ ਥਾਂ ਮਿਲ ਜਾਂਦੀ, ਚਰਨਾਂ ਦੇ ਨਾਲ ਜੁੜ ਜਾਂਦੀ ਹੈ ਸੁਰਤੀ।
ਖਸਮੈ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ।
ਜੋ ਖਸਮ ਨੂੰ ਭਾਵੇ, ਜੋ ਗੁਰੂ ਨੂੰ ਚੰਗਾ ਲੱਗੇ, ਉਹੀ ਕੰਮ ਕਰੇ, ਤੇ ਜੋ ਮਨ ਨੂੰ ਚਾਹੀਦਾ ਭਾਵ, ਜੀਵਨ ਦੀਆਂ ਸਾਰੀਆਂ ਇੱਛਾ ਦੇ ਫਲ ਪ੍ਰਾਪਤ ਹੁੰਦੇ ਹਨ।
ਤਾਂ ਦਰਗਾਹ ਪੈਂਦਾ ਜਾਏ ਸੀ,
ਤਾਂ ਦਰਗਾਹ ਦੇ ਵਿੱਚ ਪੈਂਦਾ ਸਤਿਕਾਰ ਮਿਲਦਾ, ਸਤਿਕਾਰਿਆ ਜਾਂਦਾ, ਸਰੂਪਾ ਮਿਲਦਾ ਹੈ।
ਸਲੋਕ ਮਹੱਲਾ ਪਹਿਲਾ,
ਮਹਾਰਾਜ ਜੀ ਪਹਿਲੇ ਪਾਤਸ਼ਾਹ ਸਲੋਕ ਉਚਾਰਨ ਕਰਦੇ ਹਨ।
ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ।
ਗਰੀਬ ਨਵਾਜ ਜੀ ਸੱਚੇ ਪਾਤਸ਼ਾਹ ਜੀ ਉਸ ਸਰਕਾਰੀ ਮੁਲਾਜ਼ਮ ਦੀ ਗੱਲ ਕਰਦੇ ਨੇ ਜਿਹੜਾ ਛੱਤਰੀ ਖੱਤਰੀ ਹੈ। ਉਹ ਕੀ ਕਰਦਾ? ਉਹ ਜਿਵੇਂ ਪੁਲਿਸ ਦੇ ਸਿਪਾਹੀ ਹੁੰਦੇ ਨੇ, ਜਾਂ ਉਹ ਟੈਕਸ ਲਾਉਂਦੇ ਨੇ ਰਾਹ ਵਿਚ, ਜਾਂ ਜਿਵੇਂ ਆਪਾਂ ਜਾਂਦੇ ਹਾਂ ਤੇ ਗੱਡੀਆਂ ਦੇ ਵਿਚ ਟੈਕਸ ਲੱਗਦਾ। ਉਦੋਂ ਜਿੱਥੇ ਪੱਤਣ ਹੁੰਦਾ ਸੀ ਨਾ, ਪੱਤਣ ਤੋਂ ਬੇੜੀਆਂ ਇਧਰੋਂ ਉਧਰ ਲੈ ਕੇ ਜਾਂਦੀਆਂ ਸੀ ਤੇ ਉਧਰੋਂ ਇਧਰ ਲੈ ਕੇ ਆਉਂਦੀਆਂ ਸੀ, ਉਥੇ ਸਰਕਾਰ ਦੇ ਮੁਲਾਜ਼ਮ ਬੈਠੇ ਹੁੰਦੇ ਸੀ। ਤੇ ਜਿਨ੍ਹੇ ਇਧਰੋਂ ਸਾਧ ਸੰਗਤ ਜੀ ਗਾਂ ਲੈ ਕੇ ਪਾਰ ਜਾਣਾ ਹੁੰਦਾ ਸੀ ਬੇੜੀ ਤੇ ਚੜਾ ਕੇ, ਉਹਦੇ ਤੋਂ ਵੀ ਉਹ ਪੈਸੇ ਲੈਂਦਾ ਸੀ, ਸਰਕਾਰ ਦੇ ਖਜ਼ਾਨੇ ਵਿਚ ਟੈਕਸ ਲੈਂਦਾ ਸੀ। ਤੇ ਜਿਹੜਾ ਉਧਰੋਂ ਬੇੜੀਆਂ ਤੇ ਚੜਾ ਕੇ ਲਿਆਉਂਦਾ ਸੀ ਤੇ ਉਹਦੇ ਵਾਸਤੇ ਵੀ ਟੈਕਸ ਲੈਂਦਾ ਸੀ। ਤਾਂ ਉਹ ਸਾਧ ਸੰਗਤ ਜੀ ਹੁੰਦਾ ਸੀ ਜਿਹੜਾ ਖੱਤਰੀ, ਤੇ ਪਰਤ ਕੇ ਜਦੋਂ ਆਪਣੇ ਘਰ ਆਉਂਦਾ ਸੀ ਉਦੋਂ ਗਾਂ ਦਾ ਗੋਹਾ ਲੈ ਕੇ ਉਹਦਾ ਪੋਚਾ ਮਾਰ ਕੇ ਰੋਟੀ ਪਕਾ ਕੇ ਕਹਿੰਦਾ ਸੀ ਚੌਂਕਾ ਪਵਿੱਤਰ ਹੋ ਗਿਆ। ਮਹਾਰਾਜ ਉਹਨੂੰ ਕਹਿ ਰਹੇ ਨੇ, ਕਹਿੰਦੇ ਉਹ ਇੱਕ ਪਾਸੇ ਤਾਂ ਗਊ ਨੂੰ ਤੇ ਬ੍ਰਾਹਮਣ ਨੂੰ ਤੂੰ ਕਰ ਲਾਉਣਾ, ਕਰ ਮੈਨੇ ਟੈਕਸ, ਇੱਕ ਪਾਸੇ ਤਾਂ ਤੂੰ ਟੈਕਸ ਲਾ ਰਿਹਾ, ਗੋਬਰ ਤਰਨ ਨਾ ਜਾਈ, ਫਿਰ ਉਹਦੇ ਗੋਹੇ ਦਾ ਪੋਚਾ ਫੇਰ ਕੇ ਤੂੰ ਕਹਿੰਦਾ ਪਵਿੱਤਰ ਹੋ ਗਿਆ ਮੈਂ, ਇਸ ਤਰ੍ਹਾਂ ਕਿਵੇਂ ਧਰੇਗਾ? ਭਾਵੇਂ ਕਿਵੇਂ ਦੀ ਤੇਰੀ ਧਰਮ ਦਾ ਕਰਮ ਹੈ ਵੀ ਇੱਕ ਪਾਸੇ ਤੂੰ ਉਹਨੂੰ ਟੈਕਸ ਲਾਈ ਜਾਂਦਾ, ਦੂਸਰੇ ਪਾਸੇ ਤੂੰ ਉਹਦਾ ਪੋਚਾ ਫੇਰਨਾ, ਇਸ ਤਰ੍ਹਾਂ ਕਿਵੇਂ ਧਰੇਗਾ ਭਾਵ ਸਾਗਰ ਤੋਂ?
ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਸ਼ਾ ਖਾਈ।
ਤੂੰ ਧੋਤੀ ਬੰਨੀ ਹੋਈ ਏ, ਭੇਸ ਬਣਾਇਆ ਹੋਇਆ ਤੇ ਟਿੱਕਾ ਲਾਇਆ ਤੇ ਜਪ ਮਾਲੀ ਫੜੀ ਹੋਈ, ਮਾਲਾ ਫੜੀ ਹੋਈ ਤੇ ਧਾਨ ਤੂੰ ਮਲੇਸ਼ਾ ਦਾ ਖਾਨਾ ਹੈ, ਜਿਹੜੇ ਮਲੇਸ਼ ਦੂਜੇ ਦਾ ਹੱਕ ਖਾਂਦੇ ਨੇ, ਦੂਜੇ ਦਾ ਧੋਖੇ ਦੇ ਨਾਲ ਦੂਜਿਆਂ ਨੂੰ ਟੈਕਸ ਲਾ ਲਾ ਕੇ ਨਜਾਇਜ਼ ਇਕੱਠਾ ਕਰਦੇ ਹਨ।
ਅੰਤਰ ਪੂਜਾ ਪੜੈ ਕਤੇਬਾ, ਸੰਜਮ ਤੁਰਕਾ ਭਾਈ।
ਤੂੰ ਪੂਜਾ ਕਰਨਾ ਅੰਦਰ ਵੜ ਕੇ ਤੇ ਬਾਹਰ ਮੁਸਲਮਾਨਾਂ ਦੇ ਕਿਤਾਬਾਂ, ਉਹਨਾਂ ਦੀਆਂ ਕਿਤਾਬਾਂ ਨੇ ਉਹ ਪੜਨਾ, ਸੰਜਮ ਤੁਰਕਾ ਭਾਈ, ਤੇ ਮਰਿਆਦਾ ਜਿਹੜੀ ਉਹ ਤੁਰਕਾਂ ਵਾਲੀ ਰੱਖਣਾ ਤੂੰ। ਮਹਾਰਾਜ ਨੇ ਬੜਾ ਇਹਦੇ ਵਿਚ ਇਸ਼ਾਰਾ ਕੀਤਾ, ਕਿਉਂਕਿ ਮੁਸਲਮਾਨ ਮਤ ਦਾ ਇੰਨਾ ਪ੍ਰਭਾਵ ਸੀ ਵੀ ਖੁੱਲੇ ਤੌਰ ਤੇ ਪੂਜਾ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ ਸੀ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਤੇ ਮੰਦਰ ਜਿਹੜੇ ਨੇ ਆਜ਼ਾਦ ਹੋਏ, ਔਰੰਗਜ਼ੇਬ ਨੇ ਮੰਦਰ ਢਾ ਦਿੱਤੇ ਸਨ, ਉਹਦੇ ਤੋਂ ਪਹਿਲਿਆਂ ਨੇ ਪੂਜਾ ਦੀ ਖੁੱਲੀ ਪੂਜਾ ਕਰਨ ਦੀ ਇਜਾਜ਼ਤ ਨਹੀਂ ਸੀ, ਅੰਦਰ ਵੜ ਕੇ ਪੂਜਾ ਕਰਦੇ ਸੀ ਲੁਕ ਕੇ, ਇੱਥੋਂ ਤੱਕ ਘਰ ਦੀਆਂ ਕੰਧਾਂ ਦੇ ਵਿਚ ਡੱਬੇ ਬਣਾਏ ਹੋਏ ਸਨ ਤੇ ਉਹਦੇ ਵਿਚ ਆਪਣੀ ਉਹ ਮੂਰਤੀ ਜੀ ਰੱਖ ਲੈਂਦੇ ਸੀ ਤੇ ਉਹਦੇ ਚ ਆਪਣਾ ਸਵੇਰੇ ਉੱਠ ਕੇ ਆਪਣਾ ਅੱਗੇ ਧੂਪ ਆਦਿਕ ਲਾ ਕੇ ਤੇ ਮੱਥਾ ਟੇਕ ਲੈਣਾ ਤੇ ਮੱਥੇ ਨੂੰ ਹੱਥ ਲਾ ਲੈਣਾ ਤੇ ਫਿਰ ਉਹ ਕੰਧ ਦੇ ਅੱਗੇ ਤਾਕੀ ਲਾਈ ਹੁੰਦੀ ਸੀ ਬੰਦ ਕਰਕੇ ਤੇ ਅੱਗੇ ਸਮਾਨ ਰੱਖ ਦਿੰਦੇ ਸੀ, ਪਤਾ ਨਾ ਲੱਗੇ ਵੀ ਇੱਥੇ ਪੂਜਾ ਕੀਤੀ। ਹੁਣ ਵੀ ਤੁਸੀਂ ਉਹਦੀਆਂ ਨਿਸ਼ਾਨੀਆਂ ਵੇਖੋਗੇ, ਤੁਸੀਂ ਧਿਆਨ ਨਾਲ ਵੇਖਣਾ ਵੀ ਆਮ ਹੀ ਦੁਕਾਨਾਂ ਦੇ ਉੱਤੇ, ਵੱਡੀਆਂ ਦੁਕਾਨਾਂ ਤੇ ਵੀ ਇਹ ਚੱਲਦਾ ਕੰਮ, ਆਮ ਵੇਖੋਗੇ ਵੀ ਦੁਕਾਨਾਂ ਦੇ ਜਿੱਥੇ ਉਹ ਬਹਿੰਦੇ ਨਾ ਉਥੇ ਇੱਕ ਉਹਨਾਂ ਕੰਧ ਦੇ ਨਾਲ ਡੱਬਾ ਜਿਹਾ ਰੱਖਿਆ ਹੋਇਆ, ਉਹ ਡੱਬੇ ਦੇ ਵਿੱਚ ਆਪਣਾ ਪੂਜਾ ਦਾ ਸਮਾਨ ਰੱਖਿਆ ਠਾਕੁਰ ਜਿਹਾ। ਉਹ ਸਵੇਰੇ ਜਾ ਕੇ ਸਵੇਰੇ ਪਹਿਲਾਂ ਉਹਨੂੰ ਹੱਥ ਲਾ ਕੇ ਖੋਲਦੇ ਨੇ ਤੇ ਫਿਰ ਉਹਦੇ ਧੂਪ ਆਦਿਕ ਲਾ ਕੇ ਤੇ ਉਹਨੂੰ ਮੱਥਾ ਮੁੱਥਾ ਟੇਕ ਕੇ ਤੇ ਕਹਿੰਦੇ ਵੀ ਹੁਣ ਠਾਕੁਰ ਜੀ ਖੁਸ਼ ਹੋ ਗਏ ਨੇ ਤੇ ਕਰੀਏ ਸ਼ੁਰੂ, ਹੁਣ ਜੇਬ ਕਤਰਨ ਦੀ ਤਿਆਰੀ ਕਰੀਏ। ਤਾਂ ਸਾਧ ਸੰਗਤ ਜੀ ਉਥੋਂ ਸ਼ੁਰੂ ਕਰਦੇ ਨੇ ਤੇ ਇਹ ਨਹੀਂ ਪਤਾ ਵੀ ਇਹ ਡੱਬਾ ਕਿਉਂ ਰੱਖਿਆ, ਵੀ ਜਿਹੜੇ ਜਿਸ ਰੱਬ ਨੇ ਤੁਹਾਨੂੰ ਏਡੀ ਵੱਡੀ ਦੁਕਾਨ ਦਿੱਤੀ ਕਈ ਮੰਜ਼ਲ, ਉਹਨੂੰ ਵਿਚਾਰੇ ਨੂੰ ਤੁਸੀਂ ਇੱਕ 7-8 ਇੰਚ ਦੇ ਛੋਟੇ ਜਿਹੇ ਡੱਬੇ ਵਿਚ ਹੀ ਰੱਖਿਆ ਹੋਇਆ, ਉਹਨੂੰ ਥੋੜਾ ਜਿਹਾ ਖੁੱਲਾ ਥਾਂ ਕਿਉਂ ਨਹੀਂ ਦੇ ਦਿੰਦੇ? ਪਰ ਉਨ੍ਹਾਂ ਨੂੰ ਪਤਾ ਨਹੀਂ ਵੀ ਇਹ ਡੱਬੇ ਚੱਲੇ ਕਿੱਥੋਂ ਨੇ। ਇਹ ਡੱਬੇ ਤਾਂ ਚੱਲੇ ਸਨ ਵੀ ਇੰਨੀ ਗੁਲਾਮੀ ਸੀ ਵੀ ਪੂਜਾ ਵੀ ਬਾਹਰ ਨਹੀਂ ਕਰ ਸਕਦੇ, ਅੰਤਰ ਪੂਜਾ, ਅੰਦਰ ਪੂਜਾ ਕਰਦੇ ਸੀ ਤੇ ਬਾਹਰ ਜਦੋਂ ਨਸ਼ਰ ਤੌਰ ਤੇ ਕਿਤਾਬਾਂ ਰੱਖੀਆਂ ਹੋਈਆਂ ਸਨ ਉਨ੍ਹਾਂ ਨੇ ਵੀ ਮੁਸਲਮਾਨ ਵੇਖ ਕੇ ਖੁਸ਼ ਹੋਣਗੇ ਵੀ ਇਹ ਤਾਂ ਸਾਡੀਆਂ ਪੁਸਤਕਾਂ ਪੜ੍ਹਦੇ ਨੇ। ਸੰਜਮ ਤੁਰਕਾ ਭਾਈ, ਤੇ ਇਸ ਤਰ੍ਹਾਂ ਸੰਜਮ ਜਿਹੜੀ ਰਹਿਤ ਸੀ ਉਨ੍ਹਾਂ ਦੀ ਤੁਰਕਾਂ ਵਾਲੀ ਸੀ।
ਛੋਡੀ ਲੇ ਪਾਖੰਡਾ ਨਾਮ ਲਿਆ ਜਾਹੇ ਤਰੰਦਾ।
ਮਹਾਰਾਜ ਕਹਿੰਦੇ ਨੇ ਇਸ ਪਖੰਡ ਨੂੰ ਛੱਡਦੇ ਗਾਂ ਦੇ ਕੋਲੋਂ, ਗਾਂ ਤੇ ਬ੍ਰਾਹਮਣ ਤੋਂ ਕਰ ਲੈਣਾ ਤੇ ਲੁਕ ਕੇ ਪੂਜਾ ਕਰਨੀ ਤੇ ਬਾਹਰ ਕਿਤਾਬਾਂ ਪੜ੍ਹਨੀਆਂ, ਇਸ ਪਖੰਡ ਨੂੰ ਤਿਆਗ ਦੇ। ਜੇ ਤੂੰ ਤਰਨਾ ਤੇ ਨਾਮ ਜਪਿਆ ਕਰ, ਪਰਮੇਸ਼ਰ ਦੀ ਬੰਦਗੀ ਕਰਿਆ ਕਰ।
ਮਹੱਲਾ ਪਹਿਲਾ,
ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਮਾਨਸ ਖਾਣੇ ਕਰੇ ਨਿਵਾਜ।
ਮਹਾਰਾਜ ਗਰੀਬ ਨਿਵਾਜ ਜੀ ਇੱਥੇ ਉਸ ਵੇਲੇ ਦੇ ਹਾਕਮਾਂ ਦੀ ਗੱਲ ਕਰਦੇ ਨੇ ਜਿਹੜੇ ਰਾਜ ਕਰਦੇ ਸੀ, ਮੁਗਲ ਸਨ ਜਿਹੜੇ। ਕਹਿੰਦੇ ਉਹ ਨਮਾਜ਼ ਪੜ੍ਹਦੇ ਨੇ ਪਹਿਲੀ ਪੰਕਤੀ ਵਿਚ ਖਲੋ ਕੇ, ਕਿਉਂਕਿ ਜਦੋਂ ਹੁਣ ਸੂਬੇਦਾਰ ਆਇਆ, ਵੱਡਾ ਆਇਆ ਤੇ ਉਹਨੂੰ ਅੱਗੇ ਥਾਂ ਦਿੰਦੇ ਸੀ ਸਭ ਤੋਂ, ਉਹ ਵੱਡਾ ਬੰਦਾ ਆ ਗਿਆ, ਨਮਾਜ਼ ਪੜ੍ਹਨੀ। ਕਹਿੰਦੇ ਨੇ ਬੰਦੇ ਖਾ ਜਾਂਦੇ ਨੇ ਸਾਬਤ, ਬੰਦਿਆਂ ਦਾ ਹੱਕ ਖਾਂਦੇ ਨੇ, ਖੂਨ ਪੀਣ ਵਾਲੇ ਨੇ, ਰਿਸ਼ਵਤਾਂ ਲੈਂਦੇ ਨੇ। ਮਾਨਸ ਖਾਣੇ ਦਾ ਮਤਲਬ ਰਿਸ਼ਵਤਾਂ ਖਾਂਦੇ ਹਨ। ਕਰੈ ਨਿਵਾਜ਼ ਪਹਿਲੀ ਪੰਕਤੀ ਵਿਚ ਬਹਿ ਕੇ ਨਮਾਜ਼ ਪੜ੍ਹਦੇ ਹਨ।
ਛੁਰੀ ਵਗਾਇਨ ਤਿੰਨ ਗੱਲ ਤਾਗ,
ਤੇ ਜਿਹੜੇ ਉਨ੍ਹਾਂ ਤੋਂ ਦੂਜੇ ਨੰਬਰ ਤੇ ਨੇ, ਉਨ੍ਹਾਂ ਦੇ ਨੌਕਰ ਨੇ ਸਾਰੇ ਅੱਗੇ, ਉਹ ਖੱਤਰੀ ਨੇ, ਉਹ ਛੁਰੀ ਵਗਾਉਂਦੇ ਨੇ। ਛੁਰੀ ਵਗਾ ਕੇ ਲੋਕਾਂ ਤੋਂ ਪੈਸਾ ਇਕੱਠਾ ਕਰਦੇ ਨੇ। ਉਨ੍ਹਾਂ ਦੇ ਗਲ ਵਿਚ ਉਹ ਪੰਡਿਤ ਜਿਹੜਾ ਇਹ ਛਤਰੀ ਵਾਲਾ ਖੱਤਰੀ ਵਾਲਾ ਧਾਗਾ ਹੈ।
ਤਿੰਨ ਘਰ ਬ੍ਰਾਹਮਣ ਪੂਰਹਿ ਨਾਦ,
ਤੇ ਉਹਨਾਂ ਖੱਤਰੀਆਂ ਦੇ ਘਰਾਂ ਵਿਚ ਜਾ ਕੇ ਬ੍ਰਾਹਮਣ ਜਿਹੜੇ ਨੇ ਉਹ ਨਾਦਪੁਰ ਜਾ ਪੂਰਦੇ ਨੇ। ਹੁਣ ਤਿੰਨ ਇਕੱਠੇ ਹੋ ਗਏ, ਪਹਿਲੇ ਹਾਕਮ ਮੁਗਲ, ਫਿਰ ਖੱਤਰੀ ਤੇ ਤੀਜੇ ਬ੍ਰਾਹਮਣ ਜੀ ਉੱਥੇ ਜਾ ਪਹੁੰਚੇ। ਉਨ੍ਹਾਂ ਵੀ ਆਪਣਾ ਹਿੱਸਾ ਲੈਣਾ ਹੈ।
ਉਨ੍ਹਾਂ ਪੇ ਆਵਹਿ ਉਹੀ ਸਾਧ।
ਹੁਣ ਮਹਾਰਾਜ ਕਹਿੰਦੇ ਵੀ ਤੁਸੀਂ ਵੇਖੋ ਵੀ ਉਨ੍ਹਾਂ ਪੰਡਤਾਂ ਨੂੰ ਵੀ ਉਹੀ ਸਵਾਦ ਆਉਣਾ ਹੈ। ਇੱਕ ਤੇ ਜਿਨ੍ਹਾਂ ਤੋਂ ਉਨ੍ਹਾਂ ਖੱਤਰੀਆਂ ਤੋਂ ਦਾਨ ਲੈਣਾ ਤੇ ਜਿੱਥੋਂ ਖੱਤਰੀਆਂ ਨੇ ਲਿਆ, ਉਨ੍ਹਾਂ ਦਾ ਵੀ ਅਸਰ ਵਿਚ ਆ ਗਿਆ। ਅੱਗੇ ਦੀ ਅੱਗੇ ਹੋ ਗਈ ਨਾ ਗੱਲ ਚੱਲ ਪਈ ਵਿਚ, ਤਾਂ ਇਸ ਤਰ੍ਹਾਂ ਉਨ੍ਹਾਂ ਨੂੰ ਵੀ ਉਹੀ ਸਵਾਦ ਆਉਂਦਾ ਹੈ ਬ੍ਰਾਹਮਣਾਂ ਨੂੰ।
ਕੂੜੀ ਰਾਸ ਕੂੜਾ ਵਪਾਰ,
ਇਹ ਝੂਠੀ ਰਾਸ਼ੀ ਝੂਠਾ ਧਨ ਹੈ ਤੇ ਝੂਠਾ ਹੀ ਇਹ ਵਪਾਰ ਹੈ ਜੀ।
ਕੂੜ ਬੋਲ ਕਰਹਿ ਆਹਾਰ,
ਝੂਠ ਬੋਲ ਕੇ ਹੀ ਖਾਂਦੇ ਹਨ ਸਾਰਾ ਕੁਝ।
ਧਰਮ ਧਰਮ ਕਾ ਡੇਰਾ ਦੂਰ,
ਗਰੀਬ ਨਵਾਜ਼ ਕਹਿੰਦੇ ਸ਼ਰਮ ਤੇ ਧਰਮ ਦਾ ਡੇਰਾ ਬੜੀ ਦੂਰ ਰਹਿ ਗਿਆ, ਭਾਵ ਕਿਤੇ ਨਾ ਸ਼ਰਮ ਰਹੀ ਏ ਤੇ ਨਾ ਧਰਮ ਰਿਹਾ। ਇਹ ਦੋਵੇਂ ਚੀਜ਼ਾਂ ਇਕੱਠੀਆਂ ਨੇ, ਜਿੱਥੇ ਸ਼ਰਮ ਹੋਵੇਗੀ ਉਥੇ ਧਰਮ ਹੋਵੇਗਾ। ਹੁਣ ਅੱਜ ਅਸੀਂ ਕਹਿੰਦੇ ਹਾਂ ਧਰਮ ਨਹੀਂ ਰਿਹਾ, ਧਰਮ ਰਵੇ ਕਿੱਥੇ ਵਿਚਾਰਾ? ਪਹਿਲਾਂ ਸ਼ਰਮ ਹੀ ਕੋਈ ਨਹੀਂ ਰਹੀ ਕਿਸੇ ਚੀਜ਼ ਦੀ, ਕਿਸੇ ਦਾ ਝਾਕਾ ਨਹੀਂ ਰਿਹਾ ਕਿਸੇ ਦੇ ਅੱਗੇ ਸਤਿਕਾਰ ਨਾਲ ਬੋਲਣਾ। ਪਹਿਲਾਂ ਲੋਕ ਸਤਿਕਾਰ ਕਰਦੇ ਸੀ ਵੱਡਿਆਂ ਦੀ ਤੇ ਵੱਡੇ ਛੋਟਿਆਂ ਨਾਲ ਪ੍ਰੇਮ ਕਰਦੇ ਸੀ, ਹੁਣ ਦੋਵਾਂ ਦੇ ਕੋਲ ਹੀ ਨਹੀਂ ਰਹੀ। ਵੱਡੇ ਕਹਿੰਦੇ ਵੀ ਚਾਬੀ ਮੈਂ ਨਹੀਂ ਛੱਡਣੀ ਜਿੰਦ ਭਾਵੇਂ ਨਿਕਲ ਜਾਏ, ਛੋਟੇ ਕਹਿੰਦੇ ਵੀ ਤੂੰ ਹੁਣ ਪਾਸੇ ਹੋ, ਤੈਨੂੰ ਬਥੇਰਾ ਚਿਰ ਹੋ ਗਿਆ ਬੈਠਿਆਂ ਨੂੰ, ਵੀ ਆ ਚਾਬੀ ਸਾਨੂੰ ਦੇ, ਬਸ ਭਿੜੀ ਜਾਂਦੇ ਨੇ। ਇਸ ਤਰ੍ਹਾਂ ਕਲਾ ਪਈ ਹੋਈ ਸਾਰੇ ਸੰਸਾਰ ਦੇ ਵਿਚ, ਕਲੇਸ਼ ਪਿਆ ਹੋਇਆ, ਧਰਮ ਦੂਰ ਚਲਾ ਗਿਆ, ਇਸ ਤਰ੍ਹਾਂ ਭਿੜੀ ਜਾਂਦੇ ਨੇ ਆਪਸ ਵਿਚ, ਤੇ ਸ਼ਰਮ ਧਰਮ ਦਾ ਡੇਰਾ ਦੂਰ ਲੱਗਾ ਹੋਇਆ ਹੈ।
ਨਾਨਕ ਕੂੜ ਰਹਿਆ ਭਰਪੂਰ,
ਗੁਰੂ ਨਾਨਕ ਦੇਵ ਜੀ ਕਹਿੰਦੇ ਚੌਵਾਂ ਪਾਸੇ ਕੂੜ ਦੀ ਮਾਰੋ ਮਾਰ ਹੋ ਰਹੀ ਹੈ, ਭਰਪੂਰ ਹੈ, ਕਲਾ ਕਲੇਸ਼ ਵਾਪਰ ਰਿਹਾ ਹੈ।
ਮੱਥੇ ਟਿੱਕਾ ਤੇੜ ਧੋਤੀ ਕਖਾਈ,
ਮਹਾਰਾਜ ਕਹਿੰਦੇ ਮੱਥੇ ਤੇ ਟਿੱਕਾ ਲਾਇਆ ਤੇ ਤੇੜ ਧੋਤੀ ਬੰਨੀ ਹੋਈ ਹੈ, ਕਖਾਈ ਯਾਨੀ ਕੇ ਸਾਧ ਸੰਗਤ ਦੀ ਗੇਰਵੇ ਰੰਗ ਦੀ।
ਹੱਥ ਛੁਰੀ ਜਗਤ ਕਾਸਾਈ।
ਹੱਥ ਵਿਚ ਛੁਰੀ ਫੜ ਕੇ ਇਸ ਖੱਤਰੀ ਬ੍ਰਾਹਮਣ ਆਦਿਕ ਜਿਹੜੇ ਮੁਗਲ ਨੇ ਇਨ੍ਹਾਂ ਨੇ ਛੁਰੀ ਫੜੀ ਹੋਈ ਏ ਜਗਤ ਦੇ ਕਸਾਈ ਜਗਤ ਨੂੰ ਵੱਢ ਵੱਢ ਕੇ ਖਾ ਰਹੇ ਹਨ ਉਨ੍ਹਾਂ ਦੇ ਹੱਕ ਜਿਹੜੇ ਹਨ।
ਨੀਲ ਵਸਤਰ ਪੈਰ ਹੋਵੇ ਪਰਵਾਨ।
ਇਹ ਜਿਹੜੇ ਖੱਤਰੀ ਬ੍ਰਾਹਮਣ ਆਦਿਕ ਹਨ ਨੀਲੇ ਕੱਪੜੇ ਪਾ ਕੇ ਤੇ ਮੁਗਲਾਂ ਦੇ ਦਰਬਾਰ ਵਿਚ ਪ੍ਰਵਾਨ ਹੁੰਦੇ ਨੇ ਕਿਉਂਕਿ ਮੁਸਲਮਾਨ ਨੀਲੇ ਕੱਪੜੇ ਪਾਉਂਦੇ ਸੀ। ਇਸ ਕਰਕੇ ਉਨ੍ਹਾਂ ਵਰਗੇ ਕੱਪੜੇ ਪਾ ਕੇ ਉਨ੍ਹਾਂ ਨੂੰ ਖੁਸ਼ ਕਰਦੇ ਨੇ। ਜਿਵੇਂ ਆਪਾਂ ਵੀ ਕਈ ਵਾਰੀ ਕਿਸੇ ਨੂੰ ਖੁਸ਼ ਕਰਨ ਵਾਸਤੇ ਨਾ ਉਹਦੇ ਵਾਲਾ ਪਹਿਰਾਵਾ ਪਾਉਂਦੇ ਹਾਂ, ਉਹਦੇ ਵਾਲੇ ਕੱਪੜੇ ਪਾਉਂਦੇ ਹਾਂ। ਹੁਣ ਸਾਧ ਸੰਗਤ ਜੀ ਇਹਦੇ ਵਿਚ ਦੋ ਚੀਜ਼ਾਂ ਜਿਹੜੀਆਂ ਨੇ, ਮਤਲਬ ਇਹ ਇਕ ਪੰਥ ਨੂੰ ਧਰਮ ਨੂੰ ਚਲਾਉਣ ਵਾਸਤੇ ਕੰਮ ਦਿੰਦੀਆਂ ਨੇ, ਇਕ ਪਹਿਰਾਵਾ ਤੇ ਇਕ। ਅਗਲੀ ਪੰਕਤੀ ਮੈਂ ਆਪ ਹੀ ਪੜ੍ਹ ਦੇਣਾ, ਉਹਦੇ ਵੀ ਅਰਥ ਕਰ ਦੇਣਾ। ਮਲੇਸ਼ ਧਾਨ ਲੈ ਪੂਜੈ ਪੁਰਾਣ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਅਪਾਖਿਆ ਦਾ ਮਤਲਬ ਏ ਬੋਲੀ ਦਾ ਅਰਥ ਏ ਭਾਖਿਆ, ਤੇ ਅਪਾਖਿਆ ਦਾ ਮਤਲਬ ਏ ਜਿਹੜੀ ਆਪਣੀ ਬੋਲੀ ਨਹੀਂ। ਮਹਾਰਾਜ ਕਹਿੰਦੇ ਨੀਲੇ ਵਸਤਰ ਪਾ ਕੇ ਪਹਿਲਾਂ ਤੇ ਪਹਿਰਾਵਾ ਹੀ ਆਪਣਾ ਛੱਡਿਆ, ਤਿਉਹਾਰ ਆਪਣੇ ਛੱਡ ਦਿੱਤੇ। ਜਿਹੜੀ ਕੌਮ ਆਪਣਾ ਪਹਿਰਾਵਾ ਛੱਡ ਦਿੰਦੀ ਤੇ ਆਪਣੀ ਬੋਲੀ ਛੱਡ ਦਿੰਦੀ, ਦੋ ਚੀਜ਼ਾਂ ਤਿਆਗ ਦਿੰਦੀ ਹੈ, ਉਹ ਸਾਧ ਸੰਗਤ ਜੀ ਇਸ ਜ਼ਮੀਨ ਤੋਂ ਤਖ਼ਤ ਤੋਂ ਸਦਾ ਵਾਸਤੇ ਖਤਮ ਹੋ ਜਾਂਦੀ। ਇਸ ਕਰਕੇ ਮਲੇਸ਼ ਧਾਨ ਲੈ ਪੂਜੈ ਪੁਰਾਣ ਇਹ ਪੰਕਤੀ ਨੂੰ ਪੜ੍ਹਨਾ ਕਰੋ ਜੀ।
ਮਲੇਸ਼ ਧਾਨ ਲੈ ਪੂਜੈ ਪੁਰਾਣ।
ਜਿਹੜੇ ਮਲੇਸ਼ ਨੇ ਜਿਹੜੇ ਧੋਖਾ ਕਰਦੇ ਨੇ ਲੋਕਾਂ ਦੇ ਨਾਲ ਸਾਧ ਸੰਗਤ ਜੀ, ਉਨ੍ਹਾਂ ਤੋਂ ਧਨ ਲੈ ਕੇ ਪੁਰਾਣ ਦੀ ਪੂਜਾ ਕਰਦੇ ਹਨ।
ਅਪਾਖਿਆ ਕਾ ਕੁੱਠਾ ਬੱਕਰਾ ਖਾਣਾ।
ਜਦੋਂ ਬੱਕਰਾ ਵੱਢਦੇ ਸੀ ਮੁਸਲਮਾਨ ਤੇ ਉਹ ਕਲਮਾ ਪੜ੍ਹਦੇ ਸੀ ਪਹਿਲਾਂ ਨਾਲੋ ਨਾਲ ਕਲਮਾ ਪੜ੍ਹਦੇ ਸੀ, ਤੇ ਇੱਥੇ ਜਿਹੜੇ ਖੱਤਰੀ ਨੇ ਤੇ ਇਹ ਉਨ੍ਹਾਂ ਤੋਂ ਮਾਸ ਲੈ ਕੇ ਖਾਂਦੇ ਸੀ। ਤੇ ਗਰੀਬ ਨਵਾਜ ਜੀ ਕਹਿੰਦੇ ਨੇ ਇਨ੍ਹਾਂ ਨੇ ਫਿਰ ਉਨ੍ਹਾਂ ਦੀ ਕਲਮਾ ਵਾਲਾ ਬੱਕਰਾ ਖਾ ਲਿਆ, ਉਨ੍ਹਾਂ ਦੀ ਬੋਲੀ ਵਾਲਾ ਬੱਕਰਾ ਖਾ ਲਿਆ। ਇਸ ਕਰਕੇ ਧਰਮ ਤੋਂ ਭ੍ਰਿਸ਼ਟ ਹੋ ਚੁੱਕੇ ਹਨ।
ਚੌਂਕੇ ਉੱਪਰ ਕਿਸੇ ਨਾ ਜਾਣਾ।
ਇਸ ਤਰ੍ਹਾਂ ਰਿਸ਼ਵਤਾਂ ਖਾ ਕੇ ਤੇ ਮੁਗਲਾਂ ਨੂੰ ਖੁਸ਼ ਕਰਕੇ ਤੇ ਉਨ੍ਹਾਂ ਦੇ ਹੱਥੋਂ ਬੱਕਰਾ ਖਾ ਕੇ ਆਦੇ ਖਾ ਕੇ ਫਿਰ ਘਰ ਆ ਕੇ ਕਹਿੰਦੇ ਨੇ ਸਾਡੇ ਚੌਂਕੇ ਦੇ ਉੱਤੇ ਪੈਰ ਨਾ ਕੋਈ ਰੱਖਿਆ ਜੇ, ਪਵਿੱਤਰ ਹੈ ਬੜਾ ਧਿਆਨ ਰੱਖਣਾ, ਸਾਡੀ ਥਾਲੀ ਨੂੰ ਹੱਥ ਨਾ ਕੋਈ ਲਾ ਜਾਏ।
ਦੇਖ ਕੇ ਚੌਂਕਾ ਕੱਢੀ ਕਾਰ।
ਚੌਂਕਾ ਬਣਾਇਆ ਗੋਏ ਨਾਲ ਲਿੰਬ ਕੇ ਤੇ ਉਹਦੇ ਆਲੇ ਦੁਆਲੇ ਕਾਰ ਕੱਢ ਦਿੱਤੀ, ਲੀਕ ਮਾਰ ਦਿੱਤੀ ਵੀ ਇਹਦੇ ਅੰਦਰ ਕੋਈ ਨਹੀਂ ਆਉਣਾ ਚਾਹੀਦਾ, ਇਹ ਸਾਡਾ ਪਵਿੱਤਰ ਚੌਂਕਾ ਹੈ ਘਰ ਦੇ ਵਿਚ।
ਉੱਪਰ ਆਏ ਬੈਠੇ ਕੁੜਿਆਰ।
ਤੇ ਉਸ ਚੌਂਕੇ ਦੇ ਉੱਤੇ ਉਹ ਭ੍ਰਿਸ਼ਟ ਬੰਦੇ ਜਿਹੜੇ ਨੇ ਬ੍ਰਾਹਮਣ ਤੇ ਖੱਤਰੀ ਆਦਿਕ ਆਣ ਕੇ ਬੈਠੇ ਨੇ। ਇੱਥੇ ਇਕ ਵਿਚ ਬੇਨਤੀ ਕਰਦੇ ਆ ਕਿਉਂਕਿ ਦੂਰ ਤੱਕ ਆਵਾਜ਼ ਜਾਣੀ ਜਾਂਦੀ ਹੈ, ਲਾਈਵ ਹੈ ਹੋਣਾ ਹੈ। ਇਹ ਬੇਨਤੀ ਕਰਦਿਆਂ ਵੀ ਇੱਥੇ ਸਾਰੇ ਬ੍ਰਾਹਮਣਾਂ ਦੀ ਗੱਲ ਨਹੀਂ, ਸਾਰੇ ਖੱਤਰੀਆਂ ਦੀ ਗੱਲ ਨਹੀਂ, ਆਸਾ ਦੀ ਵਾਰ ਹੈ ਜਿਹੜੀ ਸਵੇਰੇ ਤੁਸੀਂ ਗੁਰੂ ਰਾਮਦਾਸ ਜੀ ਦੇ ਦਰ ਤੋਂ ਸੁਣਦੇ ਹੋ। ਇੱਥੇ ਖੱਤਰੀ ਬ੍ਰਾਹਮਣ ਹੋਵੇ ਭਾਵੇਂ ਸਿੱਖ ਵੀ ਕਿਉਂ ਨਾ ਹੋਵੇ, ਜਿਹੜਾ ਬੰਦਾ ਰਿਸ਼ਵਤਖੋਰ ਹੈ ਉਹਦੇ ਵਾਸਤੇ ਗੱਲਾਂ ਉਚਾਰੀਆਂ ਗਈਆਂ ਨੇ, ਜਿਹੜਾ ਦੂਜੇ ਦਾ ਹੱਕ ਖਾਂਦਾ ਹੈ, ਨਹੀਂ ਤਾਂ ਜਿਹੜਾ ਪੰਡਿਤ ਧਰਮ ਦੇ ਵਿਚ ਰਹਿੰਦਾ ਮਹਾਰਾਜ ਉਹਨੂੰ ਕਹਿੰਦੇ ਨੇ ਨਮਸਕਾਰ। ਸੋ ਪੰਡਿਤ ਜੋ ਮਨ ਪਰ ਬੁੱਧ ਹੈ ਰਾਮ ਨਾਮ ਆਤਮ ਮੈਂ ਸੋਧ ਹੈ, ਉਹਨੂੰ ਕਹਿੰਦੇ ਨੇ ਤਿਸ ਪੰਡਿਤ ਕੋ ਸਦਾ ਨਮਸਕਾਰ, ਵੀ ਉਹਦੇ ਚੰਗਾ ਬੜਾ ਉਹਨੂੰ ਤੇ ਨਮਸਕਾਰ ਹੈ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਜਿਹਦੇ ਕਰਮ ਚੰਗੇ ਨੇ ਗਰੀਬ ਦੀ ਰੱਖਿਆ ਕਰਦਾ ਉਹ ਖੱਤਰੀ ਵੀ ਪ੍ਰਵਾਨ ਹੈ। ਪਰ ਇੱਥੇ ਭ੍ਰਿਸ਼ਟ ਲੋਕਾਂ ਦਾ ਜ਼ਿਕਰ ਕਰ ਰਹੇ ਨੇ, ਕਹਿੰਦੇ ਚੌਂਕਾ ਬਣਾ ਕੇ ਇੱਥੇ ਬੁੱਚਾ ਮਾਰ ਕੇ ਤੇ ਬੜੀਆਂ ਸੁੱਚੀਆਂ ਕਾਰਾਂ ਬਣਾ ਕੇ ਵੀ ਸੁੱਚਾ ਬਣਾਇਆ ਤੇ ਖਾਧਾ ਲੋਕਾਂ ਦਾ ਹੱਕ, ਦੂਜਿਆਂ ਦਾ ਹੱਕ ਖਾਧਾ, ਤੇ ਉੱਤੇ ਆਣ ਕੇ ਝੂਠੇ ਲੋਕ ਬੈਠ ਗਏ ਹਨ ਪੰਕਤੀ ਲਾ ਕੇ ਜੀ
ਮਤ ਪਿਟੈ ਵੇ ਮਤ ਪਿਟੈ।
ਤੇ ਉਦੋਂ ਦੂਜਿਆਂ ਨੂੰ ਕਹਿੰਦੇ ਵੀ ਮਤ ਪਿਟੈ ਪਿਟੈ ਮੈਂ ਛੂਹਣਾ, ਵੀ ਹੋਰ ਕੋਈ ਰੋਟੀ ਨੂੰ ਹੱਥ ਨਾ ਲਾਇਆ ਜੇ, ਇਹਦਾ ਮਤਲਬ ਇਹ ਨਹੀਂ ਵੀ ਸਫਾਈ ਨਹੀਂ ਰੱਖਣੀ, ਇਹਦਾ ਕਈ ਇਹ ਵੀ ਅਰਥ ਕੱਢ ਲੈਂਦੇ ਨੇ ਕਿਉਂਕਿ ਜਿੱਧਰ ਨੂੰ ਬੰਦੇ ਨੇ ਜਾਣਾ ਹੁਣ ਜੋ ਗੰਦ ਮੰਦ ਖਾਣਾ ਉਹਨੇ ਤੇ ਦੂਜੇ ਪਾਸੇ ਕਰਨੇ ਨੇ, ਇਹਦਾ ਮਤਲਬ ਇਹ ਨਹੀਂ ਵੀ ਸਫਾਈ ਨਾ ਰੱਖੋ, ਨਹੀਂ। ਜੇ ਤੁਸੀਂ ਮੈਡੀਕਲ ਵਾਲਿਆਂ ਨੂੰ ਪੁੱਛੋ ਤੇ ਉਹ ਵੀ ਕਹਿੰਦੇ ਨੇ ਖਾਣ ਪੀਣ ਦਾ ਪਰਹੇਜ਼ ਰੱਖੋ, ਸਾਬਣ ਨਾਲ ਹੱਥ ਧੋ ਕੇ ਰੋਟੀ ਖਾਓ, ਫਿਰ ਸਾਬਣ ਧੋਵੋ, ਬਾਅਦ ਦੇ ਨਾਲ ਚੁੜਾ ਕਰੋ, ਇਹ ਉਹ ਵੀ ਕਹਿੰਦੇ ਨਾ, ਇਹ ਕੋਈ ਬ੍ਰਾਹਮਣਵਾਦ ਥੋੜੀ ਹੈ। ਜਾਂ ਜਿਹੜਾ ਤੁਹਾਡਾ ਭੋਜਨ ਹੈ ਉਹ ਪੈਕਿੰਗ ਆਉਣਾ ਚਾਹੀਦਾ, ਉਹਦੇ ਉੱਤੇ ਮੱਖੀਆਂ ਨਹੀਂ ਬਹਿਣੀਆਂ ਚਾਹੀਦੀਆਂ, ਸਾਫ਼ ਰਹਿਣਾ ਚਾਹੀਦਾ। ਫਿਰ ਤੁਸੀਂ ਕਿਸੇ ਮਰੀਜ਼ ਦਾ ਪਤਾ ਲੈਣ ਜਾਣਾ ਤੇ ਉਹ ਕੀ ਕਹਿੰਦੇ ਨੇ, ਉਹ ਕਹਿੰਦੇ ਆਪਣੀ ਜੁੱਤੀ ਬਾਹਰ ਲਾ ਦਿਓ, ਜੁੱਤੀ ਪਾ ਕੇ ਨਹੀਂ ਆਉਣਾ। ਹੁਣ ਤਾਂ ਜੁੱਤੀਆਂ ਪਾ ਕੇ ਲੰਗਰ ਵਿਚ ਵੀ ਕਹਿੰਦੇ ਲੰਗਰ ਹੀ ਉਹਨੂੰ ਮਿਲਣਾ ਜਿਹੜਾ ਜੁੱਤੀ ਪਾਏਗਾ। ਵੇਖੋ ਕਿੱਧਰ ਨੂੰ ਚਲਾ ਗਿਆ ਸਾਰਾ ਕੁਝ। ਪਰ ਇੱਥੇ ਕਹਿ ਰਹੇ ਨੇ ਬਈ ਪਖੰਡ ਕਰਕੇ ਸਾਰੇ, ਤੇ ਫਿਰ ਕੱਲੀ ਸੋਚ ਦੀ ਗੱਲ ਕਰਦੇ ਜਿਹੜੇ ਉਹਨਾਂ ਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਮਤ ਭਿੱਟਾ ਵੇ ਸ਼ਬਦ ਵਰਤਿਆ ਗੁਰੂ ਸਾਹਿਬ ਨੇ, ਕਹਿੰਦੇ ਵੀ ਸਾਰੇ ਲੋਕਾਂ ਨੂੰ ਕਹਿੰਦੇ ਵੀ ਸਾਡੇ ਭੋਜਨ ਨੂੰ ਹੱਥ ਨਾ ਲਾਉਣਾ, ਇਹ ਭਿੱਟ ਜਾਏਗਾ ਜੀ।
ਇਹੋ ਅੰਨ ਸਾਡਾ ਫਿੱਟੈ,
ਇਹ ਅੰਨ ਸਾਡਾ ਜਿਹੜਾ ਕਿਤੇ ਫਿਟਕਾਰ ਜੋਗਾ ਫਿੱਟ ਨਾ ਜਾਏ, ਭਾਵ ਮੈਲਾ ਨਾ ਹੋ ਜਾਏ।
ਤਨ ਫਿੱਟੈ ਫੇੜ ਕਰੇਨ,
ਇਸ ਤਰ੍ਹਾਂ ਤਨ ਫਿੱਟੈ ਸਰੀਰ ਦੇ ਵਿਚ ਜਾ ਕੇ ਤਨ ਨੇ ਭੋਜਨ ਨੇ ਫਿੱਟੀ ਜਾਣਾ, ਫੇੜ ਕਰੇਨ ਫਿਰ ਮਾੜੇ ਕਰਮ ਕਰਦੇ ਹਨ।
ਮਨ ਜੂਠੇ ਚੁਲੀ ਭਰੇਨ,
ਮਨ ਦੇ ਜੂਠੇ ਹਨ ਤੇ ਚੁਲੀਆਂ ਭਰ ਕੇ ਸੁੱਚੇ ਬਣਦੇ ਹਨ ਜੀ।
ਕਹੋ ਨਾਨਕ ਸੱਚ ਧਿਆਈਐ,
ਮਹਾਰਾਜ ਨੇ ਆਣ ਕੇ ਫੈਸਲਾ ਕੀਤਾ, ਕਹਿੰਦੇ ਨੇ ਕੀ ਕਰਨਾ ਚਾਹੀਦਾ, ਸੱਚ ਨੂੰ ਧਿਆਉਣਾ ਚਾਹੀਦਾ, ਸੱਚ ਸੱਚੇ ਨਾਮ ਦਾ ਧਿਆਨ ਕਰਨਾ ਚਾਹੀਦਾ, ਸਿਮਰਨ ਕਰਨਾ ਚਾਹੀਦਾ।
ਜੋ ਹੋਵੇ ਤਾਂ ਸੱਚ ਪਾਈਐ,
ਜੇ ਹਿਰਦੇ ਦੀ ਸੁੱਚ ਹੋਵੇ, ਜੇ ਮਨ ਦੀ ਸੁੱਚ ਪਵਿੱਤਰਤਾ ਹੋਵੇ, ਮਨ ਦੇ ਵਿਚ ਸੋਹਣੇ ਗੁਣ ਧਾਰਨ ਕੀਤੇ ਜਾਣ ਤਾਂ ਸੱਚ ਪਾਈਐ, ਤਾਂ ਸੱਚੇ ਨਾਮ ਦੀ ਅੰਦਰ ਪ੍ਰਾਪਤੀ ਟਿਕਾ ਬਣਦਾ। ਜਾਪ ਤਾਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ, ਪਰ ਨਾਮ ਜਪਣ ਤੋਂ ਬਾਅਦ ਮਨ ਨੇ ਹੌਲੀ ਹੌਲੀ ਸੁੱਚਾ ਹੋਣਾ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ। ਇਸ ਤਰ੍ਹਾਂ ਮਨ ਜਿੱਦਣ ਪਵਿੱਤਰ ਹੋ ਜਾਂਦਾ ਤੇ ਫਿਰ ਪੂਰੇ ਸੱਚੇ ਨਾਮ ਦੀ ਅੰਦਰੋਂ ਪ੍ਰਗਟਾਇਸ਼ ਪੈਦਾਇਸ਼ ਹੁੰਦੀ ਹੈ ਜੀ।
ਪੌੜੀ ਚਿੱਟੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਗਾ।
ਇਹਦੇ ਵਿਚ ਪਰਮੇਸ਼ਰ ਦੀ ਬੇਅੰਤਤਾ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਸਾਰੀ ਸ੍ਰਿਸ਼ਟੀ ਉਹਦੇ ਚਿੱਤ ਦੇ ਵਿਚ ਹੈ, ਸਾਰਿਆਂ ਨੂੰ ਵੇਖ ਰਿਹਾ ਤੇ ਨਜ਼ਰ ਦੇ ਥੱਲੇ ਹੀ ਚਲਾ ਰਿਹਾ ਹੈ।
ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਦਾ,
ਆਪ ਹੀ ਪਰਮੇਸ਼ਰ ਵਡਿਆਈਆਂ ਦਿੰਦਾ ਸਾਰਿਆਂ ਨੂੰ ਤੇ ਆਪੇ ਹੀ ਕਰਮ ਕਰਾਉਂਦਾ ਹੈ।
ਵਡਹੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਏਦਾ,
ਉਹ ਆਪ ਬਹੁਤ ਹੀ ਵੱਡਾ ਹੈ ਤੇ ਉਹਦੀ ਮੇਦਨੀ ਭਾਵ ਉਹਦੀ ਸ੍ਰਿਸ਼ਟੀ ਬਹੁਤ ਵੱਡੀ ਏ। ਉਹਨੂੰ ਸਿਰੇ ਮੈਨੇ ਸਿਰਜਣਾ ਕਰਦਾ ਹੈ ਤੇ ਸਿਰ ਸਿਰਜਨ ਕਰਕੇ ਧੰਦਾ ਲਾਏਦਾ, ਸਾਰਿਆਂ ਨੂੰ ਧੰਦੇ ਵਿਚ ਲਾਇਆ ਹੋਇਆ। ਧੰਦਾ ਵੀ ਇਕ ਬੜੀ ਵੱਡੀ ਚੀਜ਼ ਏ, ਸਾਰੇ ਆਪੋ ਆਪਣੀ ਥਾਂ ਤੇ ਕਾਬੂ ਆਏ ਹੋਏ ਨੇ। ਜੇ 10 ਦਿਨ ਇਨ੍ਹਾਂ ਨੂੰ ਵਿਹਲੇ ਰਹਿਣਾ ਪੈ ਜਾ ਤੇ ਇਕ ਦੂਜੇ ਨੂੰ ਬਸ ਸੜਕ ਤੋਂ ਨਹੀਂ ਲੰਘਣ ਦਿੰਦੇ, ਜਿਹੜਾ ਵਿਹਲਾ ਰਹਿਣਾ ਸ਼ੁਰੂ ਹੋ ਗਿਆ। ਇਸ ਕਰਕੇ ਧੰਦਿਆਂ ਵਿਚ ਲਾ ਦਿੱਤਾ ਪਰਮੇਸ਼ਰ ਨੇ।
ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਏਗਾ,
ਪਰ ਕਈ ਇੱਥੇ ਬੰਦੇ ਹੰਕਾਰ ਕਰਨ ਲੱਗ ਪੈਂਦੇ। ਮਹਾਰਾਜ ਕਹਿੰਦੇ ਵੀ ਧਿਆਨ ਰੱਖੀ ਪਿਆਰਿਆ, ਨਿਮਰਤਾ ਦੇ ਨਾਲ ਉਹਦੇ ਅੱਗੇ ਚੁੱਕ ਕੇ ਰਿਹਾ ਕਰ। ਜੇ ਉਹਦੀ ਨਜ਼ਰ ਪੁੱਠੀ ਹੋ ਗਈ ਨਾ, ਉਪੱਠੀ ਦਾ ਮਤਲਬ ਪੁੱਠੀ ਨਜ਼ਰ ਹੋ ਗਈ, ਸੁਲਤਾਨਾ ਘਾਓ ਕਰਾਏਂਦਾ, ਵੱਡੇ ਵੱਡੇ ਸੁਲਤਾਨਾਂ ਨੂੰ ਘਾਹ ਖਾਣ ਵਾਸਤੇ ਮਜਬੂਰ ਕਰ ਦਿੰਦਾ, ਘਾਹ ਤੀਲਿਆਂ ਵਰਗੇ ਹੌਲੇ ਕਰ ਦਿੰਦਾ, ਘਾਹ ਖਾਣ ਲਈ ਮਜਬੂਰ ਕਰ ਦਿੰਦਾ ਹੈ।
ਡਰ ਮੰਗਣ ਭਿੱਖ ਨਾ ਪਾਏਂਦਾ,
ਜਿਹੜੇ ਲੋਕ ਇੰਨੇ ਮਾਲ ਦੇ ਮਾਲਕ ਸਨ, ਇਕ ਦਿਨ ਐਸਾ ਵੀ ਆ ਸਕਦਾ ਵੀ ਜੇ ਉਹ ਕਿਸੇ ਦੇ ਦਰਵਾਜੇ ਤੋਂ ਜਾ ਕੇ ਮੰਗਣ ਤੇ ਉਨ੍ਹਾਂ ਨੂੰ ਕੋਈ ਭਿੱਖਿਆ ਵੀ ਨਹੀਂ, ਭੀਖ ਵੀ ਨਹੀਂ ਪਾਉਂਦਾ, ਇਸ ਤਰ੍ਹਾਂ ਦੀ ਅਵਸਥਾ ਵੀ ਬਣ ਜਾਂਦੀ ਹੈ। ਗੁਰੂ ਸਾਹਿਬ ਇਨ੍ਹਾਂ ਸਾਰੇ ਸਲੋਕਾਂ ਵਿਚ ਪੌੜੀਆਂ ਦੇ ਵਿਚ ਆਪਣਾ ਸਿਧਾਂਤ ਜਿਹੜਾ ਹੈ, ਪੱਖ ਹੈ ਗੁਰਮਤ ਦਾ, ਉਹ ਦੱਸ ਰਹੇ ਹਨ। ਸਤਿਗੁਰੂ ਕਿਰਪਾ ਕਰਨ, ਅਗਾਧ ਬੋਧ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਆਪ ਜੀ ਖਿਮਾ ਕਰਨ। ਆਓ ਸ਼ਬਦ ਪੜੀਏ ਤੇ ਸਮਾਪਤੀ ਕਰੀਏ। ਸਾਰਿਆਂ ਨੇ ਬੋਲਣਾ,
ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ, ਆਪੇ ਤਰਸ
ਪਇਓਈ,
ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ
ਮਿਲਿਆ,
ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ
ਹਰਿਆ,
ਨਾਨਕ ਨਾਮ ਮਿਲੇ ਤਾਂ ਜੀਵਾ, तन मन थीवै हरिया। वाहिगुरु जी का खालसा।